लैंडलाइन ले आज ही SNS लॉयर्स नु कॉल करो 416-655-2000।
मालको सच आखियां पांबण मचदा है, झूठ आखियां कुछ बचदा है। जी दोहां गल्लां तो जचदा है, जच जच के जीबा कहंदी है, मुंह आई बात ना रहंदी है।
जनाब जी तुसी सुन रहे हो अपना हरमन प्यारा रेडियो रौनक पंजाब दी, जिथो तुहानू गीत संगीत दे नाल नाल धार्मिक समाजिक राजनीतिक खबरां दे नाल होर ज्ञान वधाऊ जानकारी भी मिलदी है। सो पंजाब पाणिया दे हक्कां दी गल जानन लई सुनदे रहो रौनक पंजाब दी, पंजाब दी, पंजाब दी।
जीवन दे खास पल आपा सारे ही वध चढ़ के मनाने हां। इना खुशियां दे विच जेकर होर बदेरे धुम्मा पौनिया होण तां कैनेडियन कन्वेंशन सेंटर चेते रखो। बैंकुएट हॉल्स विच मुढ़ला ना, अव्वल शानबान स्वादले पकवान, सब कुछ टॉप क्वालिटी, 1500 दी कैपेसिटी, ढुकमी लोकेशन एट 410 एंड स्टील्स। एक बारी आके वेखो कैनेडियन कन्वेंशन सेंटर, 79 ब्रामस्टील रोड इन ब्रैम्पटन, 905-866-400, 905-866-6600 और canadianconventioncenter.com।
ओए पुत्र जी, कोई चज दा काम भी करोगे के सारी उम्र वेले ही फिरोगे?
पर डैड, कोई चज दा काम मिले ता करा।
ता फिर तुसी जाओ हरमन ग्रुप ऑफ कंपनी कोल, जिन्हां नु मेहनती ते ईमानदार नौजवाना दी सखत जरूरत है। 12 महीने काम मिलेगा ते पेमेंट भी टाइम ते। आज ही ज्वाइन करो हरमन ग्रुप ऑफ कंपनी। कॉल करो हरमन ग्रुप ऑफ कंपनी दे जस शोकर नु, कॉल 6476286948, 647-628-6948। हरमन ग्रुप ऑफ कंपनी।
ਕਿੰਨਾ ਪਰੇਸ਼ਾਨ ਸਾਂ ਮੈਂ ਉਹਨੇ ਦਿਨੀ ਜਦੋਂ ਮੁਕੱਦਮਾ ਚੱਲ ਰਿਹਾ ਸੀ।
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ।
ਥੈਂਕਸ ਟੂ ਬਲਬੀਰ ਸਿੰਘ ਰਾਏ।
ਫੈਮਿਲੀ ਲਾਅ, ਕੋਆਪਰੇਟ ਲਾਅ, ਰੀਅਲ ਸਟੇਟ ਲਾਅ, ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਸ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ, ਰਾਏ ਲਾਅ ਆਫਿਸ।
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-791-9992,
905-791-9292
ਜਾਂ ਫਿਰ ਪਹੁੰਚੋ 2565 ਸਟੀਲਜ਼ ਐਵੀਨਿਊ, ਬ੍ਰੈਂਪਟਨ, ਟੋਰਬ੍ਰਮ ਐਂਡ ਸਟੀਲਜ਼।
Rai Law Office।
ਆਖਰੀ ਅਪੀਲ ਸਾਡੀ ਰੱਦ ਹੋ ਗਈ।
ਓ ਭਰਾਵਾ, ਸਾਡੀ ਵੀ ਅਪੀਲ ਰੱਦ ਹੋ ਗਈ ਹੈ।
ਮੈਂ ਤਾਂ ਤੁਹਾਨੂੰ ਕਿੰਨੀ ਦੇਰ ਦੀ ਕਹਿ ਰਹੀ ਸੀ ਕਿ ਮੰਮੀ ਡੈਡੀ ਦਾ ਪੇਪਰ ਵਰਕ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਤੋਂ ਹੀ ਕਰਵਾਉਣਾ ਸੀ। ਉਹ ਤਾਂ ਝੱਟ ਵੀਜ਼ਾ ਲਗਵਾ ਕੇ ਦਿੰਦੇ ਨੇ।
ਸੁਪਰ ਵੀਜ਼ਾ ਫਾਰ ਪੇਰੈਂਟਸ, ਵਿਜ਼ਿਟਰ ਵੀਜ਼ਾ, ਪੇਰੈਂਟਸ ਪਰਮਨੈਂਟ ਕੇਸ, ਸਕਿਲਡ ਵਰਕਰਸ,
ਸਟੱਡੀ ਵੀਜ਼ਾ, ਸਪਾਊਸਲ ਵੀਜ਼ਾ ਅਤੇ ਰਿਫਿਊਜ਼ਲ ਕੇਸਾਂ ਦੇ ਮਾਹਰ, ਤੁਹਾਡੇ ਹਰ ਤਰ੍ਹਾਂ ਦੇ ਵੀਜ਼ੇ ਦੇ ਸੁਪਰ ਸਪੈਸ਼ਲਿਸਟ।
ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ, 7900 Street, Suite 306, Brampton, 905-795-8999,
905-795-8999।
प्यार नाल बनाते ने, प्यार नाल वरतांदे ने ते प्यार नाल ही खवांदे ने।
ना भाई, ओ कौन है, सानू भी दस दे।
प्रेम स्वीट्स एंड रेस्टोरेंट वाले।
ताजियां स्वादलियां मिठाइयां अते 100% वेजिटेरियन खाने ली याद रखो प्रेम स्वीट्स एंड रेस्टोरेंट।
डाइन इन, टेक आउट अते 100% वेजिटेरियन। तुसी इना कोलो कैटरिंग भी करवा सकते हो। प्रेम स्वीट एंड रेस्टोरेंट,
20 ग्लिंगन ड्राइव, ब्रैम्पटन। कॉल करो 905-455-1233, 905-455-1233।
प्रेम स्वीट आया करो, ताजा स्वाद लखाया करो।
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ आइए। स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992। अफोर्डेबल, स्टाइलिश एंड क्वालिटी फर्नीचर। विजिट इन स्टोर फॉर मच मोर। टू लोकेशंस टू सर्व View. 6 Marconi Court, Bolton, 905-951-9394, 2575 Steeles Avenue East, Brampton, 905-790-0560. Stevens Furniture.
ਨੀ ਮੈਂ ਮਰ ਜਾਣੀ ਦਾ नर्म काड़ जा तक 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 तड़के नी मैं मर जानी दा नर्म काड़ जा तड़के नी मैं मर जानी दा
ओ छड़े तकर दे मन पर चावा छड़े तकर दे मन पर चावा दिल तेरा क्यों तड़के नी मेला छड़ियां दा देख तो बारे झड़के नी मेला छड़ियां दा
बकरी लिया के तेरी झांजरा पाइया गली गली छने काटे पेंदे घर घर वाजा आईया आए पूछिए पाके वर्दियां लेके दोहानू फड़के नी मेला छड़ियां दा देखा चुबारे चढ़के नी मेला छड़ियां
WTOR 770 AM ਤੇ ਰੇਡੀਓ ਪ੍ਰੋਗਰਾਮ ਔਨ ਕਰ ਚੁੱਕੇ ਸਾਰੇ ਸਰੋਤਿਆਂ ਨੂੰ ਰੌਣਕ ਪੰਜਾਬ ਦੀ ਤੁਹਾਡਾ ਵੈਲਕਮ ਕਰਦੇ ਤੁਹਾਡੇ ਆਪਣੇ ਇਸ ਸ਼ੋਅ ਦੇ ਵਿੱਚ ਆਸ ਕਰਦੇ ਹਾਂ ਕਿ ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਜਿਹੜਾ ਜੀ ਜੁੜ ਚੁੱਕੇ ਹੋਵੋਗੇ ਵੈਸੇ ਸਵੇਰ ਤੋਂ ਲੈ ਕੇ ਸ਼ਾਮ ਤੱਕ WTOR 770 AM ਤੇ ਵੱਖੋ ਵੱਖਰੇ ਪ੍ਰੋਗਰਾਮ ਚੱਲਦੇ ਆਪਾਂ ਰੌਣਕ ਪੰਜਾਬ ਦੁਪਹਿਰ ਨੂੰ ਇੱਕ ਤੋਂ ਦੋ ਤੁਹਾਡੇ ਰੂਬਰੂ ਹੋਈਦਾ ਮੰਡੇ ਟੂ ਫਰਾਈਡੇ ਸੈਟਰਡੇ ਜਿਹੜਾ ਸ਼ਨੀਵਾਰ ਨੂੰ 10 ਤੋਂ 11 ਮੈਂ ਸੋਢੀ ਨਾਗਰਾ ਦੇ ਨਾਲ ਸਾਥ ਦੇਣਗੇ ਮੇਰੇ ਟੀਮ ਮੈਂਬਰ ਅਮਨ ਨਾਗਰਾ ਨਾਗਰਾ ਸਾਹਿਬ ਜੀ ਹਾਂ
ਸਭ ਤੋਂ ਪਹਿਲਾਂ ਸੋਢੀ ਨਾਗਰਾ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿੱਥੇ ਜਿੱਥੇ ਵੀ ਆਵਾਜ਼ ਨੂੰ ਸੁਣ ਰਹੇ ਆ ਮੇਰੇ ਤੋਂ ਵੱਡੇ ਵੀਰ ਮੇਰੇ ਜਾਂ ਛੋਟੇ ਮੇਰੇ ਤੋਂ ਵੀਰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਬਜ਼ੁਰਗ ਸਾਰਿਆਂ ਨੂੰ ਮੇਰੇ ਵੱਲੋਂ ਨਿੱਘੀ ਹਾਰਦਿਕ ਜੀ ਆਇਆਂ ਸਵਾਗਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਔਰ ਅਮਨ ਗਾਣੇ ਦੇ ਬਹੁਤ ਵਧੀਆ ਬੋਲਿਆ ਕੇ ਦੀਪ ਤੇ ਜਗਮੋਹਨ ਹੋਣਾ ਦੀ ਗੱਲ ਕਰੀਏ ਕਿਉਂਕਿ ਫੋਨ ਵੀ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਸੈੱਲ 'ਤੇ ਵੀ ਟੈਕਸਟ ਮੈਸੇਜ ਇੱਕ ਆ ਗਿਆ ਆਪਣੇ ਜੱਸ ਸਾਹਿਬ ਭੋਗੜ ਹੋਣਾ ਦਾ ਵੀਰ ਅਜੀਜ਼ ਦੋਸਤ ਆ ਵਧੀਆ ਸਾਡਾ ਜਿਹੜੀ ਆ ਪਰਿਵਾਰਕ ਸਾਂਝ ਆ ਔਰ ਜਿੱਥੇ ਸਪੋਰਟ ਵੀ ਕਰਦੇ ਆ ਚਾਹੇ ਰੌਣਕ ਜਾਂ ਉਡੀਕ ਦੀ ਮੈਂ ਗੱਲ ਕਰਾਂ ਕਹਿੰਦੇ ਕਿ ਆਉਂਦਿਆਂ ਨਹੀਂ ਕੰਮ ਚੱਕਦਾ ਤੁਹਾਡੀ ਜੀ
ਬਿਲਕੁਲ ਜੀ ਮੈਨੂੰ ਵੀ ਇੱਦਾਂ ਲੱਗਾ ਕਿ ਅੱਜ ਤੁਸੀਂ ਪਤਾ ਨਹੀਂ ਕਿਹੜਾ ਸਟਾਰਟਿੰਗ ਸੌਂਗ ਲਾਓਗੇ ਪਰ ਜਦੋਂ ਮੈਂ ਬੈਠਾ ਸੀ ਮੈਂ ਚਲੋ ਪਹਿਲਾਂ ਤਾਂ ਹਾਸਾ ਵੀ ਨਿਕਲ ਗਿਆ
ਠੰਡਾ ਜਿਹਾ ਪ੍ਰੋਗਰਾਮ ਨਾ ਸਟਾਰਟ ਕਰੀਏ
ਬਿਲਕੁਲ ਜੀ ਠੰਡਾ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਪੈਰੋਂ
ਗਰਮੀ 'ਚ ਗਰਮੀ
ਬਿਲਕੁਲ ਜੀ ਬਿਲਕੁਲ ਕਿਉਂਕਿ ਜਦੋਂ ਇੱਦਾਂ ਦਾ ਗਰਮੀ ਵਾਲਾ ਪ੍ਰੋਗਰਾਮ ਕਰਦੇ ਨਾ ਤੁਹਾਡੀ ਜੀ ਫਿਰ ਆਪਾਂ ਚਾਹੇ ਕੋਈ ਵੀ ਕੰਮ ਕਰਦੇ ਹਾਂ ਬੰਦਾ ਪੱਬਾਂ ਭਾਰ ਹੋ ਜਾਂਦਾ ਵੀ ਹਾਂ ਉੱਧਰ ਗਾਣਾ ਉੱਦਾਂ ਦਾ ਉੱਧਰ ਚੱਕ ਦਿਓ ਕੰਮ ਦਿਓ
416-620-1778 ਆਪਣਾ ਸਟੂਡੀਓ ਦਾ ਟੈਲੀਫੋਨ ਨੰਬਰ ਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਕਹਿੰਦੀ ਕੱਲ ਛੜਿਆਂ ਨੇ ਬੱਕਰੀ ਲਿਆ ਕੇ ਪੈਰੀ ਝਾਂਜਰਾਂ ਪਾਈਆਂ ਸ਼ੌਂਕ ਦਾ ਮੁੱਲ ਕੋਈ ਨੀ ਕੋਈ ਕਬੂਤਰਾਂ ਦੇ ਝਾਂਜਰਾਂ ਪਾਉਂਦਾ ਕਿ ਨਹੀਂ
ਬਿਲਕੁਲ ਜੀ ਦੇਖੋ ਬਿਲਕੁਲ ਜੀ ਬਿਲਕੁਲ
ਰੰਨਾ ਵਾਲੇ ਕਰਨ ਬਾਹਰਾਂ ਛੜਿਆਂ ਦਾ ਖਾਲੀ ਬੇੜਾ ਚਾਰੋਂ ਪਾਸੇ ਰਹਿਣ ਚੱਕ ਦੇ ਦਰਦ ਵੰਡਾਵੇ ਕਿਹੜਾ ਬੱਕਰੀ ਚੁੰਮਦੇ ਵੇਖ ਹਾਨਣੇ ਕੀਚਣ ਚੁੰਮਦੇ ਫੜਕੇ ਨੀ ਮੇਲਾ ਛੜਿਆਂ ਦਾ ਦੇਖੋ ਬਾਰੇ ਛੜਕੇ ਨੀ ਮੇਲਾ ਛੜਿਆਂ ਦਾ
ਵੇਖਾਂ ਟੁੱਟ ਪੈਣੀ ਜੇ ਭਜਨ ਗੁਰਾਂ ਦੇ ਕਰਦੇ ਸ਼ਰਦਾ ਨਾਲ ਲਿਆਏ ਜਾ ਕੇ ਗੁਟਕੇ ਅੰਬਰ ਸਰਦੇ ਦੋਹਾਂ ਨੂੰ ਨਾ ਆਉਂਦਾ ਪੜਨਾ ਕੌਣ ਸੁਣਾਵੇ ਪੜ ਕੇ ਨੀ ਮੈਂ ਮਰ ਜਾਣੀ ਦਾ ਨਰਮ ਚਾਲ ਜਾ
ਸੁਨੀਤ ਮਹਿਲ ਤੋਂ ਸੁਖਰਾਜ ਕੰਗ ਹੋਣਾ ਦਾ ਵੀ ਜਿਹੜਾ ਮੈਸੇਜ ਆਇਆ ਕਹਿੰਦੇ ਕਿ ਗਰਮੀ ਦੇ ਵਿੱਚ ਜੇ ਤੁਸੀਂ ਗਰਮ ਚਾਹ ਵੀ ਪੀਣੀ ਆ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਲੂਦਾ ਕੁਲਫੀ ਜਾਂ ਫਿਰ ਆਈਸਕ੍ਰੀਮ ਵਗੈਰਾ ਲੈਣੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਜੂਸ ਤੁਸੀਂ ਲੈਣਾ ਵੈਜ ਨੌਨ ਵੈਜ ਫੂਡ ਦੇ ਨਾਲ ਅਤੇ ਕਹਿੰਦੇ ਮੋਸਟ ਵੈਲਕਮ ਸੋਢੀ ਜੀ ਆਇਆਂ ਨੂੰ 7 ਡੇਜ਼ ਓਪਨ ਹੈ ਸਵੀਟ ਮਹਿਲ 416-679-9991 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ ਇਹ ਦੋ ਬੰਦੇ ਆ ਇਹਨਾਂ ਨੇ ਮੇਲਾ ਲਾ ਦਿੱਤਾ ਮੇਲਾ ਉੱਥੇ ਆ ਜਿੱਥੇ ਦੋ ਚਾਰ ਬੈਠ ਗਿਆ ਗੱਲਾਂ ਕਰਨ ਲੱਗ ਪਿਆ ਚਾਹੇ ਸੀਪ ਖੇਡਣ ਲੱਗ ਪਿਆ ਉੱਥੇ ਮੇਲਾ ਲੱਗ ਜਾਂਦਾ
ਬਿਲਕੁਲ ਜੀ ਮਹਿਫਲ ਵੀ ਕਹਿ ਸਕਦੇ ਹਾਂ ਸੋਢੀ ਜੀ ਜਿਹੜੇ ਮੇਲੇ ਆ ਜਾਂ ਇਸੇ ਤਰ੍ਹਾਂ ਜਿਹੜੀਆਂ ਮਹਿਫਲਾਂ ਲੱਗਣੀਆਂ ਵੀ ਚਾਹੀਦੀਆਂ ਆ ਕੁਝ ਜਿਹੜੀਆਂ ਦਿਲ ਦੀਆਂ ਗੱਲਾਂ ਬੈਠਿਆਂ ਇਕੱਠਿਆਂ ਹੋ ਜਾਂਦੀਆਂ ਨਾਲ ਜਿਹੜਾ ਕਿ ਸਮਾਂ ਜਿਹੜਾ ਇੱਦਾਂ ਲੰਘ ਜਾਣਾ ਉਹਦੇ ਨਾਲ ਦੀ ਰੀਸ ਹੀ ਨੀਗੀ ਜਿਵੇਂ ਕਿ ਅੱਜ ਮੈਂ ਦੱਸ ਦੇਣਾ ਚਾਹੁੰਦਾ ਜਿੰਨੇ ਵੀ ਆਵਾਜ਼ ਨੂੰ ਸੁਣ ਰਹੇ ਆ ਰੌਣਕ ਪੰਜਾਬ ਦੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਮੈਂ ਜ਼ਰੂਰ ਆਪਣੇ ਵੀਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਮੈਂ ਕਹੂੰਗਾ ਕਿ ਅੱਜ ਜਿਹੜਾ ਕਿ ਹੁਸੈਨ ਵੀਰ ਜੀ ਇੰਡੀਆ ਤੋਂ ਜਿਹੜੀਆਂ ਕਿ ਆਪਾਂ ਖਬਰਾਂ ਵੀ ਤੁਹਾਡੇ ਰੂਬਰੂ ਕਰਨੀਆਂ ਚੰਗੀਆਂ ਖਬਰਾਂ ਲੈ ਕੇ ਆਉਣਗੇ ਸਾਡੇ ਨਾਲ ਹੋਰ ਥੋੜੇ ਚਿਰ ਤੱਕ। ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਪਾਰਟੀਸਪੇਟ ਸਾਡੇ ਨਾਲ ਜੇ ਤੁਸੀਂ ਕਰਨਾ ਆ ਜੀ 416-1720-1778 'ਤੇ ਟੈਲੀਫੋਨ ਤੁਸੀਂ ਵੀ ਕਰ ਸਕਦੇ ਹੋ, ਤੁਸੀਂ ਵੀ ਸਾਡੇ ਨਾਲ ਕੋਈ ਵੀ ਸਾਂਝ ਪਾਉਣੀ ਆ। ਅਤੇ ਜਿਹੜਾ ਪ੍ਰੋਗਰਾਮ ਤੋਂ ਬਾਅਦ ਆਪਣਾ ਨੰਬਰ ਹੈ ਜੀ 416-303-4444 'ਤੇ ਕਾਲ ਕਰ ਸਕਦੇ ਹੋ
ਜੀ। ਤੁਸੀਂ ਆਉਂਦੇ ਰਹੋ।
ਸਤਿ
ਸ਼੍ਰੀ ਅਕਾਲ ਵੀਰ ਜੀ।
ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ।
ਬਹੁਤ ਵਧੀਆ ਪ੍ਰੋਗਰਾਮ ਪੇਸ਼ ਲੱਗਾ, ਪਹਿਲਾਂ ਹੀ ਖੜਕਮ ਆਇਆ ਪ੍ਰੋਗਰਾਮ ਚਾਹੀਦਾ ਹੀ ਹੈ, ਰੌਣਕ ਪੰਜਾਬ ਦੀ ਹੋਵੇ ਤਾਂ ਹੀ ਹੋਵੇ ਫਿਰ।
ਸਹੀ ਗੱਲ ਹੈ,
ਬਿਲਕੁਲ ਜੀ ਬਿਲਕੁਲ।
ਇੱਕ ਗੀਤ ਹੋਰ ਜੇ ਲਾਵੋ ਤਾਂ ਸੀਤਲ ਸਿੰਘ ਸੀਤਲ ਤੇ ਸੀਮਾ ਦਾ, ਦੋ ਗੀਤਾਂ ਦਾ ਜਿਹੜਾ ਮਰਜ਼ੀ ਦੱਸ ਦਿਓ। ਇੱਕ ਤੁਸੀਂ ਗੱਡੀ ਦੱਦ ਕਲਕੱਤੇ ਪੜਦਾ, ਮੁੜ ਕੇ ਪਤਾ ਨੀ ਲੈਂਦਾ ਘਰ,
ਇੱਕ ਸੀਗਾ ਤੇਰੇ ਦੁੱਧ ਦੇ ਗਲਾਸ ਵਿੱਚ ਮੱਖਣਾ, ਹਨਾ ਸ਼ਾਇਦ
ਇੱਕ ਉਹ ਸੀ। ਹਾਂ, ਤੇ ਇੱਕ ਸੀਗਾ ਕੁੜਤੀ ਸਮਾ ਕੇ ਦਿੱਤੀ ਤੰਗ ਮਿੱਤਰਾ ਚੱਕ ਲੱਕ ਤੋਂ ਵੇਚਣਾ।
ਚਲੋ ਆਪਾਂ ਟਰਾਈ ਕਰਦੇ ਹਾਂ ਨਾ, ਤਿੰਨਾਂ ਚਾਰਾਂ ਚੋਂ ਇੱਕ ਲਾਉਂਦੇ ਜੀ। ਥੈਂਕ ਯੂ ਬ੍ਰਦਰ, ਥੈਂਕ ਯੂ, ਥੈਂਕ ਯੂ। ਅਜੀਤ ਸਰੋਤੋ, ਤੁਸੀਂ ਵੀ ਸਾਡੇ ਨਾਲ ਜ਼ਰੂਰ ਪਾਰਟੀਸਪੇਟ ਕਰਿਆ ਕਰੋ। ਇੱਕ ਰਿਕਾਰਡਰ ਕਮਰਸ਼ੀਅਲ ਬ੍ਰੇਕ ਲੈ ਲਈਏ ਅਤੇ ਜਸਵੀਰ ਹੁਸੈਨ ਹੋਣਾ ਤੋਂ ਵੀ ਆਪਾਂ ਜਿਹੜੀਆਂ ਖਬਰਾਂ ਰੂਬਰੂ ਕਰਦੇ, ਜਿੱਥੇ ਜਸਵੀਰ ਹੁਸੈਨ ਦੀ ਗੱਲ ਕੀਤੀ ਆ ਅਤੇ ਸ਼ੀਰਾ ਜਸਵੀਰ ਹੋਣਾ ਦੀ ਅੱਜ ਜਿਹੜੀ ਆ ਇੰਟਰਵਿਊ ਆਪਾਂ RPD24 ਜਿਹੜਾ ਆਪਣਾ ਯੂਟਿਊਬ ਚੈਨਲ ਆ ਉਹਦੇ ਉੱਪਰ ਪਾਈ ਆ। ਤੁਸੀਂ ਜਸਵੀਰ ਸ਼ੀਰਾ ਨਾਲ ਜਿਹੜੀ ਮੇਰੀ ਟੀਮ ਨੇ ਗੱਲਬਾਤ ਕੀਤੀ ਆ, ਇੱਕ ਇੱਕ ਗੱਲ ਜਿਹੜੀ ਸੁਣਨ ਵਾਲੀ ਆ, ਬਿਲਕੁਲ ਸਿੰਪਲ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ। ਕਿੰਨਾ ਕੁ ਕਹਿੰਦੇ ਕਲਾਕਾਰਾਂ ਦਾ ਦੋਸ਼ ਆ, ਕਿੰਨਾ ਕੁ ਮੀਡੀਆ ਦਾ ਦੋਸ਼ ਆ, ਕਿੰਨਾ ਕੁ ਸਾਡੀ ਆਡੀਅੰਸ ਜਿਹੜੇ ਸਾਨੂੰ ਸੁਣਦੇ ਆ ਉਹਨਾਂ ਦਾ ਦੋਸ਼ ਆ। ਇਹ ਜਿਹੜੀ ਕੋਈ 56 ਮਿੰਟ ਦੀ ਆ ਇੰਟਰਵਿਊ, 55 ਕੁਛ, ਇਹ ਜਿਹੜੀ ਆ ਤੁਹਾਨੂੰ ਇੱਕ ਇੱਕ ਗੱਲ ਜਿਹੜੀ ਸੁਣਨ ਵਾਲੀ ਆ। ਇਹਨਾਂ ਦੀਆਂ ਗੱਲਾਂ ਬਹੁਤ ਪਾਏਦਾਰ ਜਿਹੜੀਆਂ ਕੀਤੀਆਂ, ਖਾਸ ਤੌਰ 'ਤੇ ਵਧਾਈ ਦੇ ਪਾਤਰ ਆ। ਪਰ ਮੈਂ ਕੁਝ ਕੁ ਜਿਹੜਾ ਕਲਿੱਪ ਜਿਹੜਾ ਇੱਕ ਇੱਕ ਮਿੰਟ ਦਾ ਤੁਹਾਡੇ ਰੂਬਰੂ ਕਰਨਾ ਚਾਹੁੰਦਾ, ਆਹ ਸੁਣਿਓ ਜੀ ਸ਼ੀਰਾ ਜਸਵੀਰ।
ਅਤੇ ਮੈਂ ਕਿਹਾ ਵੀ ਕੁਛ ਨਹੀਂ, ਪਰ ਮੈਂ ਜੇ ਗੱਲ ਕਰਾਂ, ਹਰ ਬੰਦਾ ਮੋਢੇ 'ਤੇ ਅੱਜ ਕੱਲ੍ਹ ਕੈਮਰਾ ਦੂਆ ਤੀਆ ਬੰਦਾ ਚੱਕੀ ਫਿਰਦਾ, ਚੈਨਲ ਬਣਾਏ, ਇੰਟਰਵਿਊ ਕੀਤੀ। ਮੈਂ ਚੰਗੇ ਚੰਗੇ ਬੰਦਿਆਂ ਦੇ, ਮੈਂ ਕਿਤੇ ਨਾਮ ਵੀ ਲਵਾਂਗਾ ਉਹਨਾਂ ਦੇ, ਉੱਦਾਂ ਬਈ ਜਿਹੜੇ ਬੰਦੇ ਨੂੰ ਮੈਂ ਕਾਲਾਂ ਕੀਤੀਆਂ, ਬਈ
ਤੁਸੀਂ,
ਹਾਂ ਬਈ ਤੁਸੀਂ ਚੰਗੇ ਫੇਮਸ ਜਿਹੜੇ ਬੰਦੇ ਹੈਗੇ ਵੀ ਉਹ ਬੜੀ ਦੁਹਾਈ ਪਾਉਣਗੇ ਸੱਭਿਆਚਾਰ ਦੀ, ਵੀ ਸਾਨੂੰ ਵੀ ਫਿਕਰ ਆ, ਪਰ ਉਹ ਵੀ ਕੰਟਰੋਵਰਸੀ ਵਾਲੇ ਲੋਕਾਂ ਦੀ ਗੱਲ ਕਰਦੇ ਆ। ਅਤੇ ਨਿੱਕੀ ਨਿੱਕੀ ਚੀਜ਼ 'ਤੇ ਮੈਂ ਅਕਸਰ ਫੇਸਬੁੱਕ 'ਤੇ ਦੇਖਦਾ, ਨਿੱਕੀ ਨਿੱਕੀ ਚੀਜ਼ ਉੱਤੇ ਐਵੇਂ ਗੱਲਾਂ ਬਣਾ ਕੇ ਲਿਖੀਆਂ ਹੁੰਦੀਆਂ ਕਿ ਆਹ ਜੀ ਇੱਦਾਂ ਹੋ ਗਈ, ਉੱਦਾਂ ਹੋ ਗਈ, ਪਰ ਮੈਂ ਕਹਿੰਦਾ ਵੀ ਤੁਹਾਡੀ ਅੱਖੋਂ ਉਹ ਗਾਣਾ ਜਾਂ ਤੁਹਾਡੇ ਕੰਨਾਂ ਤੋਂ ਕਿੱਦਾਂ ਸਾਈਡ 'ਤੇ ਰਹਿ ਜਾਂਦਾ ਆ। ਫਿਰ ਵੀ ਜੇ ਬਹੁਤਾ ਨਾਂ ਨਹੀਂ, ਚਲੋ ਮਾੜਾ ਮੋਟਾ ਤਾਂ 4 ਬੰਦੇ ਜਾਣਦੇ ਹੀ ਆ ਮੈਨੂੰ ਵੀ, ਪਰ ਉਹ ਚੀਜ਼ ਦੀ ਨਿਰਾਸ਼ਾ ਪੱਲੇ ਪਈ ਆ ਕਿ ਵੀ ਇਹ ਬੰਦੇ ਸਿਰਫ ਉਹਨਾਂ ਲੋਕਾਂ ਦੀ ਗੱਲ ਹੀ ਕਰਦੇ ਆ ਜਿੱਥੋਂ ਇਹਨਾਂ ਨੂੰ ਆਮਦਨ ਆ, ਪੈਸਾ ਆਉਂਦਾ ਆ, ਬਸ ਠੀਕ ਆ। ਸਾਰੇ ਲੋਕਾਂ ਨੂੰ ਵੀ ਜੇ ਤੁਸੀਂ ਸਾਨੂੰ ਜਿਹੜੀ ਆ, ਜਿਹੜਾ ਕੋਈ ਗਲਤ ਗਾਉਂਦਾ ਹਥਿਆਰਾਂ ਵਾਲੀ ਗੀਤ ਗਾਉਂਦਾ ਜਾਂ ਲੱਚਰਤਾ ਗਾਉਂਦਾ, ਸਾਨੂੰ ਉਹਦੀ ਗੱਲ ਕਰਨ ਦੀ ਲੋੜ ਹੀ ਨਾ ਪਵੇ ਜੇ ਅਸੀਂ ਉਹਨੂੰ ਉਹਦਾ ਖਿਆਲ ਹੀ ਛੱਡ ਦਈਏ। ਅਸੀਂ ਗੱਲ ਕਰਦੇ ਹਾਂ ਉਹ ਤਾਂ ਗਾਉਂਦਾ, ਅਗਰ ਅਸੀਂ ਉਸੇ ਚੀਜ਼ ਨੂੰ ਉਹਨੂੰ ਕਹੀਏ ਵੀ ਆ ਜਾ ਤੈਨੂੰ ਅਸੀਂ ਨਹੀਂ ਬੁਲਾਉਂਦੇ, ਅਸੀਂ ਇਗਨੋਰ ਕਰਤਾ ਤੈਨੂੰ, ਉਹ ਗਾਏਗਾ ਹੀ ਨਹੀਂ
ਜੀ,
ਕਿਉਂਕਿ ਉਹਨੂੰ ਫ੍ਰੀ ਦੀ ਐਡਵਰਟਾਈਜ਼ਮੈਂਟ ਮਿਲਦੀ ਹੈ।
ਤੇ ਇਹਦੇ ਵਿੱਚ ਇੱਕ ਗੱਲ ਆਈ ਕਿ ਅੱਜ ਕੱਲ ਦੇ ਜਿਹੜੇ ਕਲਾਕਾਰ ਆ ਨਾ ਉਹ ਜਾਣ ਬੁੱਝ ਕੇ ਕੰਟਰੋਵਰਸੀ ਕਰਨ ਲੱਗ ਪਏ ਨੇ।
ਕਰਨੀ ਚਾਹੀਦੀ ਹੈ ਜੀ, ਉਹ ਆਪਣੀ ਥਾਂ ਸਹੀ ਆ
ਜੀ,
ਕਿਉਂਕਿ ਸਹੀ ਆ, ਕਿਉਂਕਿ ਉਹ ਕਹਿੰਦੇ ਵੀ ਠੀਕ ਆ, ਪਬਲਿਸਿਟੀ ਚਾਹੀਦੀ ਆ ਵੀ ਭਾਵੇਂ ਮਾਂ ਭੈਣ ਦੀਆਂ 4 ਕੋਈ ਗਾਲਾਂ ਕੱਢਦਾ ਕੋਈ ਗੱਲ ਨਹੀਂ, ਕੱਢੀ ਜਾਵੇ ਸਾਨੂੰ ਵੀ
ਸਾਡੇ।
ਪਰ ਮੈਂ ਇਸ ਚੀਜ਼ ਨੂੰ ਪ੍ਰਸਿੱਧੀ ਨਹੀਂ ਮੰਨਦਾ, ਆਪਾਂ ਆਪਣਾ ਹਿਸਾਬ ਹੁੰਦਾ ਆ, ਮੈਨੂੰ ਨਹੀਂ ਲੱਗਦਾ।
ਬਾਕੀ ਦੀ ਇੰਟਰਵਿਊ ਜਿੰਨੇ ਵੀ ਸਾਡੇ ਲਿਸਨਰ ਆ, ਦਰਸ਼ਕ ਆ, ਉਹਨਾਂ ਨੂੰ ਮੈਂ ਕਹਾਂਗਾ RPD24 ਤੇ ਤੁਸੀਂ ਸ਼ੀਰਾ ਜਸਵੀਰ ਨਾਲ ਜਿਹੜੀ ਕੀਤੀ ਆਪਾਂ ਯੂਟਿਊਬ 'ਤੇ ਪਾਤੀ ਆ, ਉਹ ਤੁਸੀਂ ਜ਼ਰੂਰ ਦੇਖਿਓ ਅਤੇ ਆਪਣੇ ਵਿਚਾਰ ਵੀ ਦਿਓ। ਅਤੇ ਇਸ ਵਕਤ ਜਿਹੜੀ ਆਪਣੀ ਲਾਈਨ ਪੰਜਾਬ ਜਿਹੜੀ ਆ ਜੀ ਆਪਾਂ ਜੁੜ ਚੁੱਕੇ ਹਾਂ
ਜੀ,
ਪੰਜਾਬ ਤੋਂ ਜਸਵੀਰ ਹੁਸੈਨ ਹੋਣੀ
ਜੀ,
ਇੱਕ ਤੇ ਸ਼ੀਰਾ ਜਸਵੀਰ ਹੋ ਗਿਆ ਜੀ
ਜੀ,
ਇਹ ਜਸਵੀਰ ਹੁਸੈਨ ਔਰ ਇਹ ਜਿਹੜੇ ਜੀ ਖਬਰਾਂ ਅੱਜ ਆਪਾਂ ਖੁੱਲ੍ਹਾ ਸਮਾਂ ਸਾਡੇ ਦਰਸ਼ਕਾਂ ਨੂੰ ਵੀ ਦੇਵਾਂਗੇ, ਕਿਉਂਕਿ ਐਵਰੀਡੇ ਆਪਾਂ ਵੱਧ ਤੋਂ ਵੱਧ ਗੀਤ ਸੰਗੀਤ ਲਾਈਦਾ। ਮੈਂ ਚਾਹੁੰਦਾ ਅੱਜ ਵੱਧ ਤੋਂ ਵੱਧ ਤੁਸੀਂ ਸਵਾਲ ਜਿਹੜੇ ਆ ਹੁਸੈਨ ਸਾਹਿਬ ਨੂੰ ਕਰੋ, ਇਹਨਾਂ ਨੂੰ ਪੁੱਛੋ, ਔਰ ਸਾਡੇ ਖਬਰਾਂ ਦੇ ਮੇਨ ਸਪੋਂਸਰ ਹਮੇਸ਼ਾ ਦੀ ਤਰ੍ਹਾਂ ਭੰਡਾਲ ਟਰਾਂਸਪੋਰਟ ਤੋਂ ਵੱਡੇ ਵੀਰ ਸਰਦਾਰ ਸੁਖਦੇਵ ਸਿੰਘ ਭੰਡਾਲ, ਭੰਡਾਲ ਫੈਮਿਲੀ, ਇਸੇ ਹੀ ਤਰ੍ਹਾਂ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ 905-671-9934 ਅਤੇ ਸਵੀਟ ਮਹਿਲ ਤੋਂ ਸੁਖਰਾਜ ਕੰਗ ਅਤੇ ਜਿੰਦੀ ਕੰਗ 416-679-9999 ਉਹਨਾਂ ਦਾ ਨੰਬਰ ਆ। ਅਤੇ ਨਾਲ ਹੀ ਅਗਲੇ ਜਿਹੜੇ ਸਪੋਂਸਰਸ ਆ ਕੈਂਬਰੀਆਲ ਆਫਿਸ ਦੀ ਪੂਰੀ ਟੀਮ, ਮੈਂ ਉਹਨਾਂ ਦਾ ਜਿਹੜਾ ਤੁਹਾਨੂੰ ਸਟਾਫ ਦਾ ਜਿਹੜਾ ਨੰਬਰ ਦੇਣਾ ਚਾਹੁੰਦਾ, ਐਕਸੀਡੈਂਟ ਦੇ ਵਿੱਚ ਕਿਤੇ ਇਨਵੋਲਵ ਹੋ ਗਏ ਹੋ ਜਾਂ ਫਿਰ ਜਿਹੜਾ ਜੀ ਤੁਸੀਂ ਆਪਣਾ ਪੈਰਾਲੀਗਲ ਦੀਆਂ ਕੋਈ ਸੇਵਾਵਾਂ ਲੈਣੀਆਂ, 416-628-6596 ਨੰਬਰ ਆ। ਅਤੇ ਜਸਵੀਰ ਹੁਣਾਂ ਦਾ ਕਰਦੇ ਹਾਂ ਵੈਲਕਮ। ਜਸਵੀਰ ਜੀ, ਰੌਣਕ ਪੰਜਾਬ ਦੀ ਮਹਿਫਲ ਦੇ ਵਿੱਚ ਜੀ ਆ,
ਜਿੰਨੇ ਵੀ ਰੌਣਕ ਪੰਜਾਬ ਦੀ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ।
ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ। ਅਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਜੀ ਪਹਿਲੀ ਖਬਰ 'ਤੇ ਚੱਲਦੇ ਹਾਂ। ਖਾਸ ਤੌਰ 'ਤੇ ਚੀਨ ਨਾਲ ਪੰਗਾ ਜਿਹੜਾ ਜੀ ਇਸ ਦੇ ਵਿੱਚ ਇਹ ਧੜਕੂ ਆ ਜਿਹੜਾ ਫੌਜੀਆਂ ਦੇ ਪਰਿਵਾਰਾਂ ਨੂੰ ਜੀ।
ਦਰਅਸਲ ਇਹ ਬੜੀ ਸ਼ਰਾਸਤੀ ਹੈ ਕਿ ਲੜਾਈਆਂ ਦੋ ਮੁਲਕਾਂ ਦੀਆਂ ਹੁੰਦੀਆਂ ਨੇ, ਖਹਿਬਾਜ਼ੀ ਦੋ ਮੁਲਕਾਂ ਦੀ ਸਿਆਸਤ ਦੀ ਹੁੰਦੀ ਹੈ, ਸਰਹੱਦਾਂ ਤੇ ਤਣਾਅ ਵੱਧਦਾ ਆ ਤੇ ਉਹ ਤਣਾਅ ਦਾ ਖਾਮਿਆਜ਼ਾ ਜਿਹੜਾ ਆ ਨਗਰਾ ਸਾਹਿਬ ਲੋਕਾਂ ਨੂੰ ਭੋਗਣਾ ਪੈਂਦਾ, ਖਾਸ ਤੌਰ ਤੇ ਉਹਨਾਂ ਪਰਿਵਾਰਾਂ ਨੂੰ ਜਿਹਨਾਂ ਦੇ ਜੀ ਫੌਜ ਦੇ ਵਿੱਚ ਭਰਤੀ ਹੁੰਦੇ ਆ। ਹੁਣ ਚੀਨ ਦੇ ਨਾਲ ਪੀਂਗਾਂ ਵੀ ਬੜੀਆਂ ਝੂਟੀਆਂ ਸਾਡੇ ਪ੍ਰਧਾਨ ਮੰਤਰੀ ਨੇ ਜਦੋਂ ਚੇਨਈ ਚ ਆਏ ਸੀਗੇ ਤੇ ਉੱਥੇ ਤਾਂ ਸਕੂਲਾਂ ਦੀਆਂ ਹੁਣ ਸੋਸ਼ਲ ਮੀਡੀਆ ਦੇ ਤਸਵੀਰਾਂ ਵੀ ਘੁੰਮਦੀਆਂ ਕਿ ਬੱਚਿਆਂ ਨੂੰ ਲਾਲ ਟੀ ਸ਼ਰਟਾਂ ਪਵਾ ਕੇ ਉਹਨਾਂ ਦੇ ਉੱਤੇ ਮਾਸਕ ਵੀ ਜਿਨਪਿੰਗ ਦੇ ਲਵਾਏ ਹੋਏ ਸੀਗੇ, ਉਹਨਾਂ ਦਾ ਮੁਖੌਟਾ ਲਵਾਇਆ ਹੋਇਆ ਸੀਗਾ ਕਿ ਭਾਈ ਸਵਾਗਤ ਕਰਨਾ ਚੀਨ ਦੇ ਰਾਸ਼ਟਰਪਤੀ ਦਾ ਸੀ, ਨੇੜਤਾ ਬਣਾਉਣੀ ਆ। ਹੁਣ ਉਹ ਜਿਹੜੀਆਂ ਖਹਿਬਾਜ਼ੀਆਂ ਤੇ ਇਹਨਾਂ ਦੀਆਂ ਆਪਸ ਦੀਆਂ ਚੱਲਦੀਆਂ ਪਈਆਂ, ਪਹਿਲਾਂ ਮਿੱਤਰਤਾ ਵਧਾਉਣ ਦੀ ਕੋਸ਼ਿਸ਼ ਕੀਤੀ, ਹੁਣ ਦੁਸ਼ਮਣੀ ਵੱਧਦੀ ਪਈ ਹੈ, ਉਹ ਆਪਸ ਦੀ ਹੈ। ਪਰ ਆ ਜਿਹੜੇ 21 ਫੌਜੀ ਮਰੇ ਆ ਉਹਨਾਂ ਦੇ ਪਰਿਵਾਰਾਂ ਦਾ ਕੀ ਕਸੂਰ ਆ? ਉਹ ਪਰਿਵਾਰ ਹੁਣ ਉਹ ਦੁੱਖ ਕਿੱਦਾਂ ਝੱਲਣਗੇ, ਕਿੱਦਾਂ ਸੱਲ ਕੱਟਣਗੇ? ਉਹ ਇਹ ਸਿੱਧੇ ਤੌਰ ਤੇ ਕਹਿ ਸਕਦੇ ਕਿ ਇਹ ਤਾਂ ਆਪਣੀਆਂ ਬਿਆਨਬਾਜ਼ੀਆਂ ਕਰਕੇ ਕਿਨਾਰੇ ਤੇ ਹੋ ਜਾਣਗੇ, ਆਪਣੇ ਸਮਝੌਤੇ ਕਰਕੇ ਵੀ ਕੱਲ ਨੂੰ ਕਿਨਾਰੇ ਤੇ ਹੋ ਜਾਣਗੇ, ਸ਼ਾਂਤੀ ਸਮਝੌਤੇ ਵੀ ਹੋ ਜਾਣਗੇ, ਤੱਤੇ ਠੰਡੇ ਹੋਣਗੇ ਤੇ ਥੋੜਾ ਜਿਹਾ ਹੋਰ ਤਲਖੀਆਂ ਵੀ ਹੋ ਸਕਦੀਆਂ, ਝੜਪਾਂ ਹੋਰ ਵੀ ਹੋ ਸਕਦੀਆਂ, ਫੌਜੀ ਹੋਰ ਵੀ ਮਰ ਸਕਦੇ ਆ। ਪਰ ਇਹਨਾਂ ਦਾ ਕੱਖ ਨਹੀਂ ਜਾਣਾ, ਚਾਹੇ ਚਾਈਨਾ ਦੇ ਜਿਹੜੇ ਸਿਆਸਤਦਾਨ ਆ, ਚਾਹੇ ਭਾਰਤ ਦੇ ਸਿਆਸਤਦਾਨ ਆ, ਜਾਣਾ ਕਿਹਨਾਂ ਦਾ? ਜਿਹਨਾਂ ਪਰਿਵਾਰਾਂ ਦੇ ਵਿੱਚੋਂ ਜਾਂ ਮਜਬੂਰੀ ਵੱਸ ਜਾਂ ਮੁਲਕ ਦੇ ਨਾਲ ਪਿਆਰ ਦੇਸ਼ ਭਗਤੀ ਦਾ ਜਜ਼ਬਾ ਉਹਨਾਂ ਨੂੰ ਖਿੱਚ ਕੇ ਲੈ ਜਾਂਦਾ ਆ ਜਾਂ ਕੁਝ ਹੋ ਰਿਹਾ, ਜਿਹੜੇ ਫੌਜ ਦੇ ਵਿੱਚ ਭਰਤੀ ਹੋਏ ਜਵਾਨ ਆ ਉਹਨਾਂ ਦੇ ਪਰਿਵਾਰਾਂ ਨੂੰ ਸੱਲ ਭੁਗਤਣੇ ਪੈਣੇ, ਕਿਉਂਕਿ 4 ਜਵਾਨ ਜਿਹੜੇ ਆ ਉਹ ਪੰਜਾਬ ਦੇ ਵੀ ਸ਼ਹੀਦ ਹੋਏ ਆ, ਬਾਕੀ ਜਵਾਨ ਬਿਹਾਰ ਰੈਜੀਮੈਂਟ ਦੇ ਸ਼ਹੀਦ ਹੋਏ ਆ। ਹੁਣ ਮੋਦੀ ਸਾਹਿਬ ਨੇ ਤਾਂ ਬਿਆਨਬਾਜ਼ੀਆਂ ਕਰਤੀਆਂ ਆਣ ਕੇ ਅਸੀਂ ਆਹ ਕਰ ਦਿਆਂਗੇ ਤੇ ਅਸੀਂ ਉਹ ਕਰ ਦਾਂਗੇ, ਪਹਿਲਾਂ ਅਸੀਂ ਕੂਟਨੀਤਿਕ ਤਰੀਕੇ ਨਾਲ ਗੱਲ ਕਰਨੀ ਆ। ਮੋਦੀ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਚੀਨ ਨੂੰ ਲਾਲ ਅੱਖਾਂ ਕੱਢ ਕੇ ਗੱਲ ਕਰਨੀ ਚਾਹੀਦੀ ਜਦੋਂ ਪ੍ਰਧਾਨ ਮੰਤਰੀ ਨਹੀਂ ਬਣੇ ਸੀ, ਇਹ ਪਾਕਿਸਤਾਨ ਨੂੰ ਲਵ ਲੈਟਰ ਨਹੀਂ ਲਿਖਣੇ ਚਾਹੀਦੇ ਆ। ਪਰ ਹੁਣ ਸਾਰਾ ਕੁਝ ਉਹ ਉਹਦੇ ਤੋਂ ਬਿਲਕੁਲ ਉਲਟ ਲਿਆ ਰਿਹਾ ਆ, ਚੀਨ ਦੇ ਨਾਲ ਝੂਟੇ ਲੈ ਜਾ ਰਹੇ ਸੀਗੇ ਤੇ ਉਹ ਹਾਲ ਦੇਖੋ ਇਸ ਸਮੇਂ ਉਹਦਾ ਕੀ ਹੋਇਆ। ਪਾਕਿਸਤਾਨ ਦੇ ਵਿੱਚ ਜਾ ਕੇ ਜਿਹੜਾ ਆ ਉਹ ਨਵਾਜ਼ ਸ਼ਰੀਫ ਦੇ ਘਰੇ ਗਏ ਸੀਗੇ ਉਦੋਂ, ਤੇ ਪਾਰਟੀ ਪੂਟੀ ਵੀ ਪਤਾ ਲੱਗਾ ਜਨਮ ਦਿਨ ਤੇ ਕੀਤੀ, ਤੇ ਉਹ ਉਸ ਤੋਂ ਬਾਅਦ ਕੀ ਹਾਲ ਹੋਇਆ ਕਿ ਇਸ ਤਰੀਕੇ ਨਾਲ ਸਾਡੇ ਇੱਥੇ ਅੱਤਵਾਦੀ ਅਟੈਕ ਹੋਏ, ਪਠਾਨਕੋਟ ਦੇ ਵਿੱਚ ਜੋ ਕੁਝ ਹੋਇਆ ਅਸੀਂ ਸਾਰੇ ਜਿਹੜੇ ਜਾਣਦੇ ਹਾਂ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਸਿਆਸਤਦਾਨਾਂ ਦੀ ਕੀਤੀ ਕਰਾਈ ਜਿਹੜੀ ਆ ਉਹ ਸਾਡੇ ਸਾਹਮਣੇ ਆਉਂਦੀ ਆ। ਹੁਣ ਚਰਚਾ ਤਾਂ ਇਸ ਗੱਲ ਦੀ ਵੀ ਹੈ, ਮੈਂ ਨਹੀਂ ਚਾਹੁੰਦਾ ਕਿ ਬਾਕੀ ਚੈਨਲਾਂ ਤੇ ਜਿੱਦਾਂ ਚਰਚਾ ਸਾਰੀ ਹੋ ਚੁੱਕੀ ਹੈ, ਸਾਡੇ ਲਿਸਨਰ ਕੋਲ ਜਾਣਕਾਰੀ ਪਹੁੰਚ ਚੁੱਕੀ ਹੋਏਗੀ ਕਿ ਕਿੱਦਾਂ ਉਹ ਝੜਪ ਹੋਈ, ਕਿੱਦਾਂ ਫੌਜੀ ਜਵਾਨ ਮਾਰੇ, ਉਸ ਤੋਂ ਬਾਅਦ ਕੀ ਹੋਇਆ ਦੋਨਾਂ ਮੁਲਕਾਂ ਦੇ ਵਿੱਚ, ਕਿਉਂ ਹੋਇਆ। ਪਰ ਮਸਲਾ ਇਹ ਹੈ ਕਿ ਇਹਨਾਂ ਸਾਰਿਆਂ ਦੀ ਲੜਾਈ ਦੇ ਵਿੱਚੋਂ ਸਿਆਸਤ ਕਿੱਥੇ ਨਿਕਲ ਕੇ ਆਉਂਦੀ ਹੈ? ਹੁਣ ਸਿਆਸਤ ਕਿੱਥੋਂ ਨਿਕਲ ਜਾਂਦੀ? ਬਿਹਾਰ ਰੈਜੀਮੈਂਟ ਦੇ ਜਵਾਨ ਮਰੇ ਆ, ਬਿਹਾਰ ਦੇ ਵਿੱਚ ਚੋਣਾਂ ਆਉਣ ਵਾਲੀਆਂ ਆ। ਰਾਹਤ ਇੰਦੌਰੀ ਦਾ ਸ਼ੇਰ ਹੈ ਕਿ ਸਰਹੱਦੋਂ ਪਰ ਤਣਾਓ ਹੈ ਕਿਆ, ਪਤਾ ਕਰੋ ਦੇਸ਼ ਮੇਂ ਚੁਣਾਓ ਹੈ ਕਿਆ। ਤੇ ਇਸ ਕਰਕੇ ਸਵਾਲ ਤਾਂ ਸੋਸ਼ਲ ਮੀਡੀਆ ਤੇ ਵੀ ਉੱਠਦੇ ਪਏ ਨੇ ਕਿ ਕਿੱਥੇ ਜਾਣ ਬੁੱਝ ਕੇ ਇਦਾਂ ਦੇ ਹਾਲਾਤ ਤਾਂ ਨੀ ਪੈਦਾ ਕੀਤੇ ਕਿ ਬਿਹਾਰ ਦੇ ਵਿੱਚ ਚੋਣਾਂ ਆਉਣ ਵਾਲੀਆਂ ਇਸੇ ਸਾਲ ਦੇ ਅਖੀਰ ਦੇ ਵਿੱਚ, ਤੇ ਥੋੜਾ ਜਿਹਾ ਮਾਹੌਲ ਨੂੰ ਪਖਾਇਆ ਜਾਵੇ ਤੇ ਉਹ ਦੇਸ਼ ਭਗਤੀ ਵਾਲਾ ਜਜ਼ਬਾ ਪੈਦਾ ਕੀਤਾ ਜਾਵੇ ਤੇ ਫਿਰ ਵੋਟਾਂ ਬਿਹਾਰ ਦੇ ਵਿੱਚ ਲੈ ਕੇ ਤੇ ਸੱਤਾ ਦੇ ਵਿੱਚ ਦੁਬਾਰਾ ਫਿਰ ਕਾਬਜ਼ ਹੋਇਆ ਜਾਵੇ। ਵੈਸਟ ਬੰਗਾਲ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ, ਉੱਥੇ ਮਾਹੌਲ ਪਖਾਉਣ ਦੀ ਤਾਂ ਨੀ ਕੋਸ਼ਿਸ਼ ਕੀਤੀ ਜਾ ਰਹੀ। ਚਰਚਾਵਾਂ ਬਹੁਤ ਸਾਰੀਆਂ ਚੱਲਦੀਆਂ ਨੇ। ਸਵਾਲ ਇਸ ਕਰਕੇ ਵੀ ਉੱਠਦੇ ਨੇ ਕਿ ਚੀਨੀ ਜਿਹੜੀ ਵਿਦੇਸ਼ ਮੰਤਰਾਲਾ ਆ ਜਦੋਂ ਇਹ ਘਟਨਾ ਵਾਪਰਦੀ ਹੈ ਇੱਕ ਘੰਟੇ ਬਾਅਦ ਪ੍ਰੈਸ ਕਾਨਫਰੰਸ ਕਰ ਦਿੰਦਾ ਆ, ਸਾਡੇ ਇੱਥੇ 8 ਘੰਟੇ ਬਾਅਦ ਮੀਡੀਆ ਨੂੰ ਮੁਖਾਤਬ ਹੁੰਦੀ ਹੈ ਸਾਡੀ ਸਰਕਾਰ। ਜੈ ਸ਼ੰਕਰ ਜਿਹੜੇ ਸਾਡੇ ਵਿਦੇਸ਼ ਮੰਤਰੀ ਹੈ 75 ਟਵੀਟ ਕਰਦੇ, ਕਿਉਂਕਿ 44 ਕੁ ਦਿਨਾਂ ਦਾ ਵਕਫਾ ਇਹ ਹੈਗਾ ਜਿਹੜਾ ਝੜਪਾਂ ਹੋਣ ਦਾ ਮਈ ਮਹੀਨੇ ਤੋਂ ਚੱਲਦਾ ਆ ਰਿਹਾ ਆ। ਕਦੀ ਪੈਂਗੋਂਗ ਜਿਹੜੀ ਝੀਲ ਹੈ ਜਿੱਥੇ ਉਹ 3 ਇਡੀਅਟਸ ਦੀ ਸ਼ੂਟਿੰਗ ਹੋਈ ਸੀਗੀ ਉੱਥੇ ਕਬਜ਼ਾ ਹੁੰਦਾ, ਕਦੀ ਸਿੱਕਮ ਦੇ ਵਿੱਚ ਚੀਨ ਦੇ ਨਾਲ ਭਿੜਦੇ ਸਾਡੇ ਫੌਜੀ ਨਜ਼ਰ ਆਉਂਦੇ ਆ। ਲਗਭਗ 44 ਦਿਨਾਂ ਦਾ ਸਮਾਂ ਹੈ, 44 ਦਿਨਾਂ ਦੇ ਵਿੱਚ 75 ਟਵੀਟ ਕਰਦੇ ਆ ਇਸ ਮੁੱਦੇ ਨੂੰ ਲੈ ਕੇ। ਇੱਕ ਵਾਰੀ ਜੈਸ਼ੰਕਰ ਉਹਰੀ ਨਾਂ ਨੀ ਲੈਂਦੇ ਚੀਨ ਦਾ, ਕਿਹਾ ਚੀਨ ਆਹ ਕਰ ਰਿਹਾ। ਇੱਕ ਵਾਰੀ ਪ੍ਰਧਾਨ ਮੰਤਰੀ ਨੀ ਇਹਦੇ ਉੱਤੇ ਬਿਆਨ ਦਿੰਦੇ ਕਿ ਚੀਨ ਆਹ ਕਰਦਾ ਤੇ ਅਸੀਂ ਇਹਦਾ ਜਵਾਬ ਕਿੱਦਾਂ ਦੇ ਸਕਦੇ ਹਾਂ ਜੇ ਉਹਨੇ ਇੱਥੋਂ ਕਦਮ ਅੱਗੇ ਵਧਾਇਆ, ਤੇ ਫਿਰ ਅਸੀਂ ਕਿੱਦਾਂ ਮੰਨ ਲਈਏ ਕਿ ਜਿਹੜੀ ਕਿ ਸਿਆਸਤ ਇਸ ਮੁੱਦੇ ਤੇ ਨਹੀਂ ਹੁੰਦੀ। ਪਹਿਲਾਂ ਕਹਿੰਦੇ ਸੀ ਨਾ ਕਿ ਫੌਜ ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ, ਪਰ ਜਿੰਨੀ ਸਿਆਸਤ ਹੁਣ ਇਸ ਵੇਲੇ ਫੌਜ ਦੇ ਨਾਂ ਤੇ ਕੀਤੀ ਜਾ ਰਹੀ ਹੈ ਸਾਡੇ ਮੁਲਕ ਦੇ ਵਿੱਚ, ਮੇਰਾ ਖਿਆਲ ਨਹੀਂ ਹੈ ਕਿ ਇੰਨੀ ਸਿਆਸਤ ਪਹਿਲਾਂ ਕਦੇ ਕੀਤੀ ਗਈ ਹੈ। ਇਸ ਕਰਕੇ ਉਹਨਾਂ ਮਾਪਿਆਂ ਨੂੰ ਧੁੜਕੂ ਲੱਗਾ ਹੋਇਆ ਆ, ਉਹਨਾਂ ਪਰਿਵਾਰਾਂ ਨੂੰ ਧੁੜਕੂ ਲੱਗਾ ਹੋਇਆ ਆ ਜਿਹਨਾਂ ਦੇ ਜੀ ਇਸ ਵੇਲੇ ਫੌਜ ਦੇ ਵਿੱਚ ਨੇ, ਜਿਹਨਾਂ ਦੇ ਜੀਆਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਭਾਈ ਲੱਦਾਖ ਤੋਂ ਇੱਕ ਕਦਮ ਪਿੱਛੇ ਨਹੀਂ ਹਟਣਾ। ਤੁਸੀਂ ਜਿਹੜਾ ਆ ਇੱਥੋਂ ਛੁੱਟੀ ਨਹੀਂ ਮਿਲਣੀ, ਤੁਸੀਂ ਆਪਣੀ ਜਿਹੜੀ ਪੋਸਟ ਆ ਉਹ ਛੱਡ ਕੇ ਕਿਤੇ ਨਹੀਂ ਜਾਣਾ, ਕਿਉਂਕਿ ਹਾਲਾਤ ਜਿਹੜੇ ਆ ਉਹ ਸੰਗੀਨ ਹੋਏ ਪਏ ਆ। ਉਧਰੋਂ ਚੀਨ ਆਪਣੀ ਤਾਕਤ ਉੱਥੇ ਵਧਾਉਂਦਾ ਪਿਆ ਸਰਹੱਦ ਤੇ, ਇਧਰੋਂ ਭਾਰਤ ਵੱਲੋਂ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਜਿਹਨਾਂ ਦੇ ਲਾਡਲੇ ਉੱਥੇ ਸਰਹੱਦ ਤੇ ਗੱਡੀ ਖੜੇ ਆ, ਉਹਨਾਂ ਪਰਿਵਾਰਾਂ ਦੇ ਮਨਾਂ ਦੀ ਮਨੋਦਿਸ਼ਾ ਇੱਕ ਵਾਰੀ ਸੋਢੀ ਸਾਹਿਬ ਦੇਖ ਕੇ ਤੁਸੀਂ ਸੋਚੋ। ਪਿੰਡ ਦੇ ਵਿੱਚ ਕਿਤੇ ਲੜਾਈ ਝਗੜਾ ਹੁੰਦਾ ਹੋਵੇ ਨਾ, ਤੇ ਕਿਸੇ ਮਾਂ ਦਾ ਪੁੱਤ ਉਹ ਲੜਾਈ ਝਗੜਾ ਕਰਨ ਵਾਲਾ ਨਾ ਹੋਵੇ, ਸਿਰਫ ਦੇਖਣ ਗਿਆ ਹੋਵੇ ਤੇ ਮਾਂ ਨੂੰ ਚੈਨ ਨਹੀਂ ਆਉਂਦਾ,
ਡਰ ਹੁੰਦਾ।
ਇੱਥੇ ਤਾਂ ਉਸ ਲੜਾਈ ਦੇ ਵਿੱਚ ਮੋਹਰੇ ਜਿਹੜਾ ਆ ਉਹ ਡਟੇ ਹੋਇਆ ਸਾਡੇ ਜਵਾਨ
ਜੀ ਸੁਰਤ ਜੀ,
ਜਿਹੜੀ ਥੋੜੇ ਦਿਨ ਪਹਿਲਾਂ ਵਿਆਹੀ ਹੋਏਗੀ ਆਪਣੇ ਪਤੀ ਨੂੰ ਤੇ ਉਹ ਫੌਜ ਚ ਚਲ ਗਿਆ ਹੋਏਗਾ, ਉਹ ਮਾਂ ਜਿਹਦਾ ਪੁੱਤ ਹੋਏਗਾ, ਉਹ ਪਿਓ ਜਿਹਦਾ ਪੁੱਤ ਹੋਏਗਾ, ਉਹ ਬੱਚੇ ਜਿਹਨਾਂ ਦਾ ਪਿਓ ਹੋਏਗਾ, ਉਹ ਭੈਣਾਂ ਜਾਂ ਭਰਾ ਜਿਹਨਾਂ ਦਾ ਘਰ ਦਾ ਜੀ ਹੋਏਗਾ, ਉਹਨਾਂ ਦੀ ਹਾਲਤ ਇਸ ਵੇਲੇ ਘਰਾਂ ਦੇ ਵਿੱਚ ਕੀ ਹੋਏਗੀ, ਉਹ ਸੋਚ ਕੇ ਸਾਨੂੰ ਅਹਿਸਾਸ ਕਰਨਾ ਚਾਹੀਦਾ ਕਿ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜੰਗ ਸਰਹੱਦ ਤੇ ਨਹੀਂ, ਉਹ ਟੱਬਰ ਵੀ ਜੰਗ ਇੱਕ ਵੱਖਰੇ ਤਰੀਕੇ ਦੀ ਲੜਦੇ ਪਏ ਆ।
ਜੀ ਸੁਰਤ, ਤੁਸੀਂ ਵੀ ਕੋਈ ਆਪਣਾ ਜਿਹੜਾ ਸਵਾਲ ਹੁਸੈਨ ਹੁਣਾਂ ਨੂੰ ਜਸਵੀਰ ਹੁਣਾਂ ਨੂੰ ਕਰਨਾ ਚਾਹੁੰਦੇ ਤਾਂ ਸਟੂਡੀਓ ਦੇ ਨੰਬਰ ਭਾਵਾਂ ਤੁਹਾਡੇ ਕੋਲ ਆ, ਪਰ ਫਿਰ ਵੀ ਕਿਤੇ ਨਾ ਕਿਤੇ ਨਵੇਂ ਲਿਸਨਰ ਜਿਹੜੇ ਜੁੜਦੇ ਆ 416-6207178 ਤੇ ਤੁਹਾਡੀ ਸਾਡੀ ਗੱਲ ਹੋ ਸਕਦੀ ਔਨ ਏਅਰ, 416-6201778 ਜਿਹੜਾ ਆਪਣਾ ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਅਤੇ ਅਗਲਾ ਨੰਬਰ ਮੈਂ ਤੁਹਾਨੂੰ ਜਸ ਭੁੱਲਰ ਹੁਣਾਂ ਦਾ ਦੇਣਾ ਚਾਹੁੰਦਾ, ਤੁਸੀਂ ਟਰੱਕ ਜਾਂ ਕੋਈ ਮਸ਼ੀਨਰੀ ਬਾਏ ਕਰਨੀ ਆ, ਟਰੱਕ ਦੋ ਬਾਏ ਕਰਨੇ, ਚਾਰੇ ਤੁਹਾਡੇ 'ਤੇ ਆ, ਤੁਹਾਨੂੰ ਲੋਨ ਲੈ ਕੇ ਦੇਣਗੇ ਆਪਣਾ ਜਿਹੜਾ ਜਸ ਭੁੱਲਰ ਹੁਣੀ, 416-7322-6011, 416-732-2611 ਇਹਨਾਂ ਦਾ ਟੈਲੀਫੋਨ ਨੰਬਰ ਆ। ਅਤੇ ਟੀਮ ਐਸ ਟੀ ਹੋਮ ਸੇਲ ਇੰਦਰਜੀਤ ਸੱਜਣ ਉਹਨਾਂ ਕੋਲ ਮੈਲਟਨ ਦੇ ਵਿੱਚ ਬਹੁਤ ਵਧੀਆ ਘਰਾਂ ਦਾ ਪ੍ਰੋਜੈਕਟ ਆ, ਅਤੇ ਇੱਕ ਘਰ ਇਹਨਾਂ ਕੋਲ ਸਪਰਿੰਗਡੇਲ ਏਰੀਏ ਦੇ ਵਿੱਚ ਆ, ਵਨ ਬੈੱਡਰੂਮ ਦੀ ਬੇਸਮੈਂਟ ਫਿਨਿਸ਼ ਆ। 416-993-6600 ਤੇ ਕਾਲ ਕਰ ਲੈਣੀ, 416-993-6600 ਇਹਨਾਂ ਦਾ ਫੋਨ ਨੰਬਰ ਹੈ ਜੀ।
ਐਚ ਡੀ ਡ੍ਰਿਪਰੀ ਤੋਂ ਬਾਈ ਦੀਪ ਹੁਣਾਂ ਦਾ ਜੀ ਨੰਬਰ ਮੈਂ ਤੁਹਾਨੂੰ ਦੇਣਾ ਚਾਹੂੰਗਾ, ਤੁਸੀਂ ਪਰਦੇ ਜਾਂ ਕਾਟਨਾਂ ਦੀ ਮੈਂ ਜੇ ਗੱਲ ਕਰਾਂ, ਤੁਸੀਂ ਘਰਾਂ ਵਿੱਚ ਪਰਦੇ ਲਵਾਉਣੇ ਜਾਂ ਬੈਂਕਟ ਹਾਲ ਵਿੱਚ ਜਾਂ ਆਫਿਸ ਦੇ ਵਿੱਚ, ਕਈ ਵਾਰੀ ਆਪਾਂ ਕੀ ਹੁੰਦਾ ਕਿ ਆਪਾਂ ਨੂੰ ਪਹਿਲੇ ਪਰਦੇ ਭਾਵੇਂ ਲੱਗਿਆ ਨੂੰ ਥੋੜ੍ਹਾ ਟਾਈਮ ਹੀ ਹੋਵੇ, ਆਪਾਂ ਨੂੰ ਵਧੀਆ ਨਹੀਂ ਕਈ ਵਾਰੀ ਲੱਗਦਾ ਕਿ ਨਹੀਂ ਯਾਰ ਆਪਾਂ ਕਲਰ ਚੇਂਜ ਕਰਾਈਏ ਜਾਂ ਆਪਾਂ ਹੋਰ ਡਿਜ਼ਾਇਨ ਦੇ ਲਵਾਈਏ, ਨਵਾਂ ਡਿਜ਼ਾਇਨ ਆ ਗਿਆ, ਅਤੇ ਬਹੁਤ ਵਾਜਬ ਪ੍ਰਾਈਜ਼ ਆ, ਕੋਈ ਜ਼ਿਆਦਾ ਰੇਟ ਨਹੀਂ, ਅਤੇ ਤੁਸੀਂ ਐਚ ਡੀ ਡ੍ਰਿਪਰੀ ਤੋਂ ਬਾਈ ਦੀਪ ਜੀ ਹੁਣਾਂ ਨਾਲ ਸੰਪਰਕ ਕਰ ਲੈਣਾ, ਉਹ ਤੁਹਾਨੂੰ ਘਰੇ ਆ ਕੇ ਐਸਟੀਮੇਟ ਵੀ ਜਿਹੜਾ ਦੇ ਜਾਣਗੇ। 905-900-1587 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਨਾਲ ਹੀ ਅਗਲਾ ਨੰਬਰ ਜਿਹੜਾ ਜੀ ਹਰਜਿੰਦਰ ਗੈਲ ਜੀ ਹੁਣਾਂ ਦਾ ਨੋਟ ਕਰ ਲਓ, ਰੀਅਲ ਸਟੇਟ ਦੀਆਂ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਘਰ ਤੁਸੀਂ ਸੇਲ ਕਰਨਾ ਜਾਂ ਤੁਸੀਂ ਕੋਈ ਨਵਾਂ ਘਰ ਹੋਰ ਲੈਣਾ ਚਾਹੁੰਦੇ ਹੋ, ਤਾਂ ਰੀਅਲ ਸਟੇਟ ਦੀਆਂ ਸੇਵਾਵਾਂ ਲੈਣ ਲਈ ਬਾਈ ਹਰਜਿੰਦਰ ਗੈਲ ਜੀ ਹੁਣਾਂ ਨਾਲ ਸੰਪਰਕ ਕਰ ਲੈਣਾ ਜੀ। 905-700-8009 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ।
416-6201778 ਆਪਣਾ ਸਟੂਡੀਓ ਦਾ ਟੈਲੀਫੋਨ ਨੰਬਰ ਹੈ, ਅਤੇ ਪਹਿਲੀ ਕਾਲ ਜਿਹੜੀ ਆਪਾਂ ਔਨ ਏਅਰ ਜਿਹੜੀ ਉਹ ਕਰਦੇ ਹਾਂ, ਪਹਿਲੀ ਕਾਲ ਤੇ ਚੱਲਦੇ ਹਾਂ ਜੀ, ਤੁਸੀਂ ਆਉਂਦੇ ਰਹੋ।
ਪਿਛਲੇ ਕਾਫੀ ਸਮੇਂ ਤੋਂ ਸੁਣ ਰਹੇ ਆ ਬਈ ਜਿਹੜੀ ਹੋਣ ਵਾਲੀ ਸਰਕਾਰ ਆ ਇੰਡੀਆ ਦੀ, ਉਹ ਕਹਿੰਦੀ ਆ ਬਈ ਅਸੀਂ ਜੀ ਡਿਵੈਲਪਮੈਂਟ ਤੇ ਬਾਕੀ ਮੁੱਦਿਆਂ ਤੇ ਵੋਟਾਂ ਲੜਦੇ ਹਾਂ ਅਸੀਂ, ਇਹ ਜਿਹੜਾ ਮੁੱਦਾ ਇਹ ਵੀਰ ਨੇ ਕਿਹਾ ਵੀ ਉਹ ਤੇ ਨੀ ਲੜਦੇ
ਜੀ,
ਪਰ ਹੁਣ ਇਹਨਾਂ ਦਾ ਅਨੈਲਿਸਿਸ ਆ ਵੀ ਸ਼ਾਇਦ ਉਹ ਦੇਸ਼ ਭਗਤੀ ਦੀ ਭਾਵਨਾ ਮੂਹਰੇ ਲਿਆ ਕੇ ਤੇ ਫਿਰ ਉਹ ਵੋਟਾਂ ਜਿੱਤਣੀਆਂ ਹੁੰਦੇ ਆ ਬਿਹਾਰ ਵਾਲੀਆਂ ਤੇ ਬੰਗਾਲ ਵਾਲੀਆਂ, ਇਹਨੂੰ ਥੋੜਾ ਜਿਹਾ ਜੇ ਤਫਸੀਲ ਕਰਨਗੇ ਵੀ ਡਿਵੈਲਪਮੈਂਟ ਤੇ ਦੇਸ਼ ਭਗਤੀ ਨੂੰ ਜੇ ਕੰਪੇਅਰ ਕਰ ਦੇਣ ਤੇ ਥੋੜਾ ਸੌਖਾ ਹੋ ਜਾਊਗਾ ਜੀ ਸਮਝਣਾ।
ਸੁਣਿਓ ਜੀ, ਥੈਂਕ ਯੂ ਵੀਰੇਂਦਰ,
ਥੈਂਕ ਯੂ
ਜੀ। ਜਸਵੀਰ ਜੀ,
ਇਹ ਦੋ ਚੀਜ਼ਾਂ ਨੇ, ਜਦੋਂ ਇੱਥੇ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤੇ ਡਿਵੈਲਪਮੈਂਟ ਕਿਹੜੀ ਗੱਲ ਦੱਸੇਗੀ, ਭਾਰਤੀ ਜਨਤਾ ਪਾਰਟੀ ਕੀ ਡਿਵੈਲਪਮੈਂਟ ਦੱਸੇਗੀ, ਧਾਰਾ 370 ਨੂੰ ਆਪਣੀ ਡਿਵੈਲਪਮੈਂਟ ਦੱਸੇਗੀ, ਰਾਮ ਮੰਦਿਰ ਦਾ ਨਿਰਮਾਣ ਕਰਨ ਦੇ ਲਈ ਕੋਰਟ ਦੇ ਜਿਹੜਾ ਫੈਸਲਾ ਸੁਣਾਇਆ ਸੀ ਉਹਨੂੰ ਆਪਣੀ ਪ੍ਰਾਪਤੀ ਗਿਣਾਏਗੀ ਜਾਂ ਕੋਰਟ ਦਾ ਫੈਸਲਾ ਗਿਣਾਏਗੀ। ਧਾਰਾ 370 ਨੂੰ ਲੈ ਕੇ ਜਿਹੜਾ ਵਿਵਾਦ ਪੈਦਾ ਹੋਇਆ ਕਿ ਕਿਸੇ ਦੇ ਤੁਸੀਂ ਹੱਥ ਮਾਰੇ ਆ, ਘੱਟ ਗਿਣਤੀਆਂ ਦੇ ਹੱਥ ਮਾਰੇ ਆ ਤੁਸੀਂ, ਉਹਨਾਂ ਲੋਕਾਂ ਨੂੰ ਜਿਹੜਾ ਆ ਉਹ ਅਜੇ ਤੱਕ ਵੀ ਕਰਫਿਊ ਉੱਤੋਂ ਹਟਿਆ ਨਹੀਂ ਆ, ਪਾਬੰਦੀਆਂ ਲੱਗੀਆਂ। ਇੱਥੇ ਪੰਜਾਬ ਦੇ ਆਪਣੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਉਹਨਾਂ ਨੂੰ ਪੁੱਛ ਕੇ ਦੇਖ ਲਈਓ, ਜਦੋਂ ਲੋਕਡਾਊਨ ਲੱਗਾ ਸੀਗਾ ਤੇ ਮਸਾਂ 10 ਦਿਨ ਉਹਨਾਂ ਲਈ ਕੱਢਣੇ ਔਖੇ ਹੋ ਗਏ ਸੀ, ਘਰਾਂ ਦੇ ਅੰਦਰ ਬਾਹਰ ਨਿਕਲ ਕੇ ਦੇਖਦੇ ਸੀਗੇ ਕਿ ਦੇਖ ਲਈ ਕੋਈ ਹੋਰ ਦੂਜਾ ਬਾਹਰ ਨਿਕਲਿਆ ਜਾਂ ਨਹੀਂ ਨਿਕਲਿਆ, ਤੇ ਡਾਂਗਾ ਮਾਰ ਮਾਰ ਕੇ ਜਦੋਂ ਅੰਦਰ ਤਾਰਦੇ ਸੀ। ਇਹ ਹਾਲ ਪਿਛਲੇ ਲੰਬੇ ਸਮੇਂ ਤੋਂ ਜੰਮੂ ਕਸ਼ਮੀਰ ਦੇ ਵਿੱਚ, ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਜਿਹੜਾ ਉਹ ਚੱਲਦਾ ਪਿਆ, ਉਹਨਾਂ ਲੋਕਾਂ ਦੀ ਹਾਲਤ ਜਿਹੜੀ ਆ ਉਹ ਕਿਹੋ ਜਿਹੀ ਹੋਏਗੀ ਜਦੋਂ ਤੁਸੀਂ ਦੁਨੀਆ ਨਾਲੋਂ ਟੁੱਟ ਜਾਂਦੇ ਆ, ਕਿ ਇਹਨੂੰ ਆਪਣੀ ਪ੍ਰਾਪਤੀ ਗਿਣਾ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬਿਹਾਰ ਦੀਆਂ ਚੋਣਾਂ ਦੇ ਵਿੱਚ ਜਾਏਗੀ। ਹੁਣ ਬਿਹਾਰ ਦੇ ਵਿੱਚੋਂ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਪ੍ਰਵਾਸੀ ਮਜ਼ਦੂਰ ਵੱਖਰੇ ਵੱਖਰੇ ਸੂਬਿਆਂ 'ਚ ਜਿਹੜਾ ਕੰਮ ਕਰਨ ਲਈ ਗਿਆ ਸੀ, ਉਹ ਇਸ ਲੋਕਡਾਊਨ ਦੇ ਦਰਮਿਆਨ ਵਾਪਸ ਪਰਤਿਆ ਆ ਬਿਹਾਰ ਦੇ ਵਿੱਚ। ਬਿਹਾਰ ਦੇ ਵਿੱਚ ਜਾ ਕੇ ਉਹਨੂੰ ਕੰਮ ਮਿਲਦਾ ਨਹੀਂ ਮਿਲਦਾ, ਜੇ ਤਾਂ ਉਹਨੂੰ ਕੰਮ ਦਿੱਤਾ ਜਾਂਦਾ ਉੱਥੇ ਫੈਕਟਰੀਆਂ ਦੇ ਵਿੱਚ, ਜੇ ਤਾਂ ਉਹਦਾ ਰੁਜ਼ਗਾਰ ਉੱਥੇ ਚੱਲਦਾ, ਫਿਰ ਤਾਂ ਭਾਰਤੀ ਜਨਤਾ ਪਾਰਟੀ ਕਹੇਗੀ ਆਹ ਲਓ ਜੀ ਅਸੀਂ ਤੁਹਾਡੀ ਡਿਵੈਲਪਮੈਂਟ ਲਈ ਤੁਹਾਡੇ ਨਾਲ ਸੋਣ ਜਿਹੜੀ ਆ ਉਹਦੇ ਤੇ ਗੱਲ ਕਰਨੀ ਆ, ਫਿਰ ਕੋਈ ਹੋਰ ਮੁੱਦਾ ਨੀ ਹੋਏਗਾ। ਪਰ ਮਸਲਾ ਇਹ ਹੈ ਦਿੱਲੀ ਦੇ ਵਿੱਚ ਵੀ ਚੋਣਾਂ ਹੋਈਆਂ ਸੀ, ਗੱਲ ਤਾਂ ਫਿਰ ਉੱਥੇ ਵੀ ਡਿਵੈਲਪਮੈਂਟ ਦੀ ਹੋਈ ਸੀਗੀ, ਕਿੰਨੀ ਡਿਵੈਲਪਮੈਂਟ ਦੀ ਗੱਲ ਹੋਈ, ਪ੍ਰਵੇਸ਼ ਵਰਮਾ ਦੇ ਕਿੱਦਾਂ ਦੇ ਬਿਆਨ ਸੀਗੇ, ਤੁਸੀਂ ਅਨੁਰਾਗ ਠਾਕੁਰ ਦੇ ਬਿਆਨ ਸੁਣੇ ਹੋਣਗੇ ਉਹ ਕਿੱਦਾਂ ਦੇ ਸੀਗੇ, ਜਾਂ ਫਿਰ ਕਪਿਲ ਮਿਸ਼ਰਾ ਦੇ ਬਿਆਨ ਕਿੱਦਾਂ ਦੇ ਸੀ, ਕੀ ਉਹ ਡਿਵੈਲਪਮੈਂਟ ਵਾਲੇ ਬਿਆਨ ਸੀਗੇ, ਅਮਿਤ ਸ਼ਾਹ ਦਾ ਉਸ ਸਭ ਦੇ ਵਿੱਚ ਬਿਆਨ ਕਿੱਦਾਂ ਦਾ ਆਇਆ ਸੀ, ਕੀ ਉਹ ਡਿਵੈਲਪਮੈਂਟ ਵਾਲਾ ਬਿਆਨ ਸੀਗਾ। ਇਸ ਸਭ ਤੋਂ ਇਲਾਵਾ ਜਿਹੜਾ ਆ ਉਹ ਹਰਿਆਣੇ ਦੇ ਵਿੱਚ ਵੀ ਇੱਦਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਗਈਆਂ, ਕੀ ਉਹ ਡਿਵੈਲਪਮੈਂਟ ਵਾਲੀਆਂ ਬਿਆਨਬਾਜ਼ੀਆਂ ਸੀਗੀਆਂ। ਕਹਿਣ ਨੂੰ ਸੁਣਨ ਨੂੰ ਬਹੁਤ ਚੰਗਾ ਲੱਗ ਰਿਹਾ, ਇਹ ਸਾਰੀਆਂ ਪਾਰਟੀਆਂ ਕਰਦੀਆਂ, ਕਾਂਗਰਸ ਨੇ ਵੀ ਤਾਂ ਕਹਿਣਾ ਹੀ ਆ ਆਉਣ ਵਾਲੇ 2022 ਦੀਆਂ ਚੋਣਾਂ ਚ ਕਿ ਅਸੀਂ ਬਹੁਤ ਡਿਵੈਲਪਮੈਂਟ ਕੀਤੀ
ਜੀ,
ਹੁਣ ਕਿੰਨੀ ਡਿਵੈਲਪਮੈਂਟ ਕੀਤੀ ਇਹ ਪੰਜਾਬੀਆਂ ਨੂੰ ਵੀ ਪਤਾ ਆ, ਜਿਹੜੇ ਉਡੀਕਦੇ ਪਏ ਆ ਜੇ ਤੱਕ ਸਮਾਰਟਫੋਨ, ਜਿਹੜੇ ਉਡੀਕਦੇ ਪਏ ਆ ਜੇ ਘਰ ਘਰ ਨੌਕਰੀ, ਜਿਹੜੇ ਉਡੀਕਦੇ ਪਏ ਆ ਕਿਸਾਨੀ ਕਰਜ਼ਾ ਮਾਫ਼ ਹੋਣਾ, ਜਿਹੜੇ ਉਡੀਕਦੇ ਪਏ ਆ ਜੇ ਨੌਕਰੀ ਨੀ ਮਿਲਦੀ ਤਾਂ ਬੇਰੁਜ਼ਗਾਰੀ ਭੱਤਾ ਮਿਲਣਾ, ਜਿਹੜੇ ਉਡੀਕਦੇ ਆ ਕਿ ਪੈਨਸ਼ਨਾਂ ਸਾਨੂੰ ਜਿਹੜੀਆਂ ਦੁੱਗਣੀਆਂ ਤਿੱਗਣੀਆਂ ਹੋ ਕੇ ਮਿਲਣੀਆਂ ਸੀਗੀਆਂ, ਫਿਰ ਉਹਨਾਂ ਨੇ ਉਸ ਡਿਵੈਲਪਮੈਂਟ ਦੀ ਗੱਲ ਕਰਨੀ, ਪੁੱਛਣੀ ਤਾਂ ਹੈਗੀ ਆ ਡਿਵੈਲਪਮੈਂਟ ਨੋਟਬੰਦੀ ਤੋਂ ਬਾਅਦ ਕਿੰਨੀ ਹੋਈ ਸਾਡੇ ਮੁਲਕ ਦੀ, 45 ਸਾਲਾਂ ਦਾ ਰਿਕਾਰਡ ਟੁੱਟਾ ਆ ਭਾਰਤ ਦੇ ਵਿੱਚ, ਜਿੰਨੀ ਬੇਰੁਜ਼ਗਾਰੀ ਜਿਹੜੀ ਆ ਉਹ 45 ਸਾਲ ਦੇ ਵਿੱਚ ਨੀ ਦੇਖਣ ਨੂੰ ਮਿਲੀ ਸੀ ਨਾ, ਉਹ ਇਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਦੇਖਣ ਨੂੰ ਮਿਲੀ ਆ। ਅਰਥ ਵਿਵਸਥਾ ਸਾਡੀ ਇੰਨੀ ਚਰਮਰਾਈ ਆ ਕਿ ਰਿਜ਼ਰਵ ਬੈਂਕ ਦੇ ਕੋਲ ਜਿਹੜਾ ਰਿਜ਼ਰਵ ਪੈਸਾ ਪਿਆ ਸੀਗਾ ਨਾ, ਇਸ ਸਰਕਾਰ ਨੇ ਉਹ ਵੀ ਕਢਾ ਲਿਆ, ਤੇ ਉਹਦੇ ਲਈ ਤਿੰਨ ਤਿੰਨ ਜਿਹੜਾ ਗਵਰਨਰ ਬਦਲਨੇ ਪਏ ਰਿਜ਼ਰਵ ਬੈਂਕ ਦੇ, ਕਿ ਉਹਨੂੰ ਇਹ ਆਪਣੀ ਡਿਵੈਲਪਮੈਂਟ ਦੀ ਗੱਲ ਕਰੇਗੀ। ਗੁਜਰਾਤ ਮਾਡਲ, ਗੁਜਰਾਤ ਮਾਡਲ ਦੀ ਬਹੁਤ ਚਰਚਾ ਹੋਈ ਸੀਗੀ ਜਦੋਂ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ, ਕਿ ਗੁਜਰਾਤ ਮਾਡਲ ਹੈ ਜੀ, ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਹੈ ਤੇ ਉਦਾਂ ਦਾ ਹੀ ਗੁਜਰਾਤ ਵਰਗਾ ਪੂਰੇ ਮੁਲਕ ਨੂੰ ਬਣਾ ਦੇਣਾ। ਮਾਫ਼ ਕਰਨਾ, ਗੁਜਰਾਤ ਦੇ ਨਾਲ 2002 ਦਾ ਜੋ ਵਾਕਿਆ ਜੁੜਿਆ ਹੋਇਆ ਆ, ਅਸੀਂ ਨੀ ਚਾਹੁੰਦੇ ਕਿ ਮੁਲਕ ਉਸ ਮਾਡਲ ਤੇ ਚੱਲਦਾ ਨਜ਼ਰ ਆਵੇ। ਗੁਜਰਾਤ ਦੇ ਵਿੱਚ ਗੁਜਰਾਤ ਦੀ ਜਿਹੜੀ ਕੋਰਟ ਆ, ਹਾਈ ਕੋਰਟ ਆ, ਆਹ ਕੋਰੋਨਾ ਦੇ ਦੌਰ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਕਹਿੰਦੀ ਭਾਰਤ ਦਾ ਸਭ ਤੋਂ ਵੱਡਾ ਹਸਪਤਾਲ ਜਿਹੜਾ ਕੋਰੋਨਾ ਨੂੰ ਲੈ ਕੇ ਉਹ ਅਹਿਮਦਾਬਾਦ ਦਾ ਸਰਕਾਰੀ ਹਸਪਤਾਲ ਆ, ਤੇ ਉੱਥੋਂ ਦੀ ਪੀਠ ਨੇ ਕਹਿਤਾ ਕਿ ਭਾਈ ਜਾਨਵਰਾਂ ਵਾਲਾ ਵਿਵਹਾਰ ਹੁੰਦਾ ਆ, ਬੜੀ ਨਿਕੰਮੀ ਪ੍ਰਸਥਿਤੀ ਹੈ ਇਸ ਹਸਪਤਾਲ ਦੀ, ਤੇ ਇਹਨੂੰ ਸੁਧਾਰੋ। ਤੇ ਦੂਜੇ ਦਿਨ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਉਹ ਸਿੱਧੇ ਹੱਥਕੰਡੇ ਵਰਤ ਕੇ ਉਹ ਪੀਠ ਦੇ ਜਿਹੜੇ ਜੱਜ ਸੀਗੇ ਉਹਨਾਂ ਨੂੰ ਤਬਦੀਲ ਕਰਵਾ ਦਿੱਤਾ, ਤੇ ਮੁੜ ਕੇ ਅਗਲੇ ਪੀਠ ਨੇ ਕਹਿਤਾ ਕਿ ਸਾਰਾ ਕੁਝ ਠੀਕ ਠਾਕ ਹੈ ਜੀ, ਕੋਈ ਗੱਲ ਨੀ। ਪੱਤਰਕਾਰ ਨੇ ਜਿਹੜੇ ਨੇ ਖਬਰ ਲਾਈ ਉਸ ਸਾਰੇ ਬਾਰੇ ਕਿ ਆਹ ਕੁਝ ਹੋ ਰਿਹਾ ਇੱਥੇ, ਉਹਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰ ਲਿਆ, ਕਿ ਇਹਨੂੰ ਡਿਵੈਲਪਮੈਂਟ ਦਾ ਅਸੀਂ ਫੰਡਾ ਮੰਨ ਕੇ ਚੱਲਾਂਗੇ, ਜਾਂ ਜਿਹੜੀ ਗੱਲ ਮੈਂ ਕਹੀ ਹੈ ਕਿ ਇਹ ਪਰਿਸਥਿਤੀਆਂ ਪੈਦਾ ਕਰਕੇ ਚੁਣਾਵ ਦੇ ਵਿੱਚ ਜਿਹੜੀ ਹੈ ਉਹ ਇੱਕ ਨਵੀਂ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿ ਅਸੀਂ ਉਹਦੇ ਨੇੜੇ ਇਸ ਸਮੇਂ ਦੇ ਚੁਣਾਵੀ ਮਾਹੌਲ ਨੂੰ ਭਾਰਤੀ ਜਨਤਾ ਪਾਰਟੀ ਜੀ ਨੂੰ ਮਹਿਸੂਸ ਕਰ ਰਿਹਾ। ਇਹ ਫੈਸਲਾ ਤੁਸੀਂ ਆਪ ਕਰਨਾ, ਤੁਹਾਨੂੰ ਪਤਾ ਲੱਗ ਜਾਏਗਾ ਕਿਹੜੀ ਗੱਲ ਠੀਕ ਹੈ ਕਿਹੜੀ ਗਲਤ ਹੈ। ਜੇ ਮੈਂ ਗਲਤ ਹਾਂ ਨਾ, ਤੇ ਮੈਂ ਉਹ ਵੀ ਕਬੂਲ ਕਰਨ ਨੂੰ ਤਿਆਰ ਹਾਂ ਨਾਗਰਾ ਸਾਹਿਬ, ਲਾਜ਼ਮੀ ਨਹੀਂ ਹੈ ਕਿ ਮੇਰੀ ਗੱਲ ਦੇ ਨਾਲ ਸਾਰੇ ਮੁਤਫਿਕ ਹੋਣ। ਆਹ ਨੁਕਤੇ ਜਦੋਂ ਤੁਸੀਂ ਵਿਚਾਰੋਗੇ ਤਾਂ ਤੁਹਾਨੂੰ ਮੈਨੂੰ ਲੱਗਦਾ ਆ ਕਿ ਇਹ ਅਹਿਸਾਸ ਹੋਏਗਾ ਕਿ ਡਿਵੈਲਪਮੈਂਟ ਦੀਆਂ ਗੱਲਾਂ ਕਿਹੜੀਆਂ ਹੁੰਦੀਆਂ ਨੇ, ਤੇ ਜਿਹੜੇ ਦੂਸਰੇ ਫੰਡੇ ਜਾਂ ਮੁੱਦੇ ਹੁੰਦੇ ਆ ਉਹ ਕਿਹੜੇ ਹੁੰਦੇ ਆ, ਤੇ ਇਸ ਵੇਲੇ ਸਾਡੀਆਂ ਸਰਕਾਰਾਂ ਜਾਂ ਪੋਲੀਟੀਕਲ ਪਾਰਟੀ ਕਿਹੜੇ ਮੁੱਦੇ ਤੇ ਕਿਹੜੇ ਫੰਡਿਆਂ ਨੂੰ ਅਪਣਾ ਕੇ ਚੋਣਾਂ ਲੜਦੀਆਂ ਨੇ ਉਹ ਤੁਹਾਡੇ ਸਾਹਮਣੇ ਹੋਏਗਾ।
ਜੀ ਸਰੋਤੋ, ਤੁਸੀਂ 416-620-1778 ਦੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੇ ਇਸ ਵਕਤ ਜਿਹੜੀ ਆਪਾਂ ਪੰਜਾਬ ਤੋਂ ਖਬਰਾਂ ਤੇ ਜਿਹੜਾ ਜੀ ਜੋ ਵੀ ਆਪਾਂ ਗੱਲ ਕਰੀਏ ਖਬਰਾਂ ਦੀ, ਤੇ ਜਸਵੀਰ ਹੁਸੈਨ ਹੁਣੀ ਜਿਹੜਾ ਹਰੇਕ ਬੁੱਧਵਾਰ ਨੂੰ ਤੁਹਾਡੇ ਰੂਬਰੂ ਹੁੰਦੇ ਆ, ਬੁੱਧਵਾਰ ਦਾ ਸਮਾਂ ਤੁਹਾਡੇ ਵਾਸਤੇ ਖੁੱਲ੍ਹਾ, ਖਬਰਾਂ ਨੂੰ ਲੈ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਜਿਹੜਾ ਕਰ ਸਕਦੇ ਹੋ। ਜਸਵੀਰ ਹੁਸੈਨ ਉਹਨਾਂ ਨੇ ਪਿਛਲੇ ਜਿਹੜਾ ਜੀ 3 ਕੁ ਹਫ਼ਤਿਆਂ ਤੋਂ RPD ਨੂੰ ਜਿਹੜਾ ਜੁਆਇਨ ਕੀਤਾ, ਔਰ ਤੁਸੀਂ ਐਪਰੀਸ਼ੀਏਟ ਵੀ ਕੀਤਾ, ਕਰ ਵੀ ਰਹੇ ਹੋ, ਮੈਂ ਤੁਹਾਡਾ ਤਹਿ ਦਿਲ ਤੋਂ ਜਿਹੜਾ ਧੰਨਵਾਦ ਕਰਦਾ। ਔਰ ਸਾਡੀ ਵੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਆ ਰੌਣਕ ਪੰਜਾਬ ਦੀ, ਜਿਹੜਾ ਵੀ ਰਿਪੋਰਟਰ ਆ ਉਹਨਾਂ ਨੂੰ ਖੁੱਲ੍ਹਾ ਸਮਾਂ ਜਿਹੜਾ ਦਿੱਤਾ ਜਾਵੇ ਅਤੇ ਖੁੱਲ੍ਹ ਕੇ ਵਿਚਾਰ ਰੱਖਣ ਦਾ ਸਮਾਂ ਦਿੱਤਾ ਜਾਵੇ, ਨਾ ਕਿ ਕਿਸੇ ਖਬਰ 'ਤੇ ਜਿਹੜੀ ਆ ਬੰਦਿਸ਼ ਜਿਹੜੀ ਉਹ ਅਮਨ ਲਾਈ ਜਾਵੇ। ਨਹੀਂ ਤਾਂ ਬਹੁਤ ਸਾਰੇ ਪ੍ਰੋਗਰਾਮ ਆਪਾਂ ਸੁਣਦੇ ਜਾਂ ਦੇਖਦੇ ਹਾਂ, ਉਹ ਜੋ ਉਹ ਆਪਣਾ ਪ੍ਰੋਡਿਊਸਰ ਕਹਿੰਦਾ ਉਸੇ ਤਰ੍ਹਾਂ ਖਬਰਾਂ ਜਿਹੜੀਆਂ ਉਹ ਘੱਟ ਵੱਧ ਹੁੰਦੀ, ਪਰ ਆਪਣੇ ਵੱਲੋਂ ਇਹ ਕੋਸ਼ਿਸ਼ ਆ ਹਮੇਸ਼ਾ ਹੀ ਇਸੇ ਹੀ ਤਰ੍ਹਾਂ ਜਿਹੜੀ ਉਹ ਰਹੇਗੀ। ਔਰ ਇਹਦੇ ਵਿੱਚ ਜਿੰਨੇ ਵੀ ਸਾਡੇ ਸਪੋਂਸਰਸ ਆ, ਸਾਡੇ ਸਰੋਤੇ ਆ ਜਾਂ ਟੈਲੀਵਿਜ਼ਨ ਦੇ ਦਰਸ਼ਕ ਆ, ਪਿਆਰ ਕਰਦੇ ਆ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਅਤੇ ਅੱਜ ਸ਼ਾਮ ਨੂੰ 7 ਤੋਂ 8 ਟੋਰਾਂਟੋ ਦੇ ਸਮੇਂ ਮੁਤਾਬਕ ਰੌਣਕ ਪੰਜਾਬ ਦੀ ਅਤੇ ਮੈਂ ਸੋਡੀ ਨਾਗਰਾ ਅਤੇ ਨਾਲ ਅਮਨ ਹੁਣੀ ਲਾਈਵ ਜਿਹੜਾ ਜੀ ਦਿਲ ਦੀਆਂ ਗੱਲਾਂ ਪ੍ਰੋਗਰਾਮ ਸੈਗਮੈਂਟ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਅਤੇ ਅਗਲਾ ਨੰਬਰ ਮੈਂ ਤੁਹਾਨੂੰ ਤੰਦੂਰੀ ਢਾਬੇ ਤੋਂ ਬਈ ਬਿੱਲ ਦੁਸਾਂਝ ਹੋਣਾ ਦਾ ਦੇਣਾ ਚਾਹੁੰਦਾ। ਕਹਿੰਦੇ ਕਿ 905-453-8800 ਨੰਬਰ ਹੈ 905-453-8800 ਤੇ ਕਾਲ ਕਰ ਲੈਣੀ। ਅਗਲੀ ਕਾਲ ਦੇਖਦੇ ਹਾਂ ਸਾਡੇ ਲਿਸਨਰ ਜਿਹੜਾ ਜੀ ਉਹ ਕੀ ਕਹਿਣਾ ਚਾਹੁੰਦੇ ਆ। ਜੀ ਤੁਸੀਂ ਆਉਂਦੇ ਰਹੋ। ਹੈਲੋ
ਹੈਲੋ
ਜੀ ਸਰ ਤੁਸੀਂ ਆਉਂਦੇ ਰਹੋ।
ਸੋਡੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ?
ਬਹੁਤ ਵਧੀਆ ਭਾਜੀ ਜੀ, ਆਇਆਂ ਨੂੰ।
ਸੋਡੀ ਸਾਹਿਬ ਜਿਹੜੀਆਂ 2019 ਦੀਆਂ ਚੋਣਾਂ ਲੜੀਆਂ ਗਈਆਂ ਸੀ, ਉਹ ਵੀ ਤਾਂ ਫਰਜ਼ੀ ਦੇਸ਼ ਭਗਤੀ ਦੇ ਨਾਂ ਤੇ ਲੜੀਆਂ ਗਈਆਂ ਸੀ
ਜੀ।
ਬਾਲਾਕੋਟ ਉਹਦੇ ਪਹਿਲਾਂ, ਉਸ ਤੋਂ ਪਹਿਲਾਂ ਸਟ੍ਰਾਈਕ ਕਰਕੇ, ਤੇ ਉਹਦੇ ਵਿੱਚ ਜੋ ਕੁਝ ਸਾਰੀਆਂ ਚੋਣਾਂ ਉਹ ਕੀਤੀਆਂ ਗਈਆਂ, ਪਾਕਿਸਤਾਨ ਨੂੰ ਹੀ ਸਾਫ਼ ਸਟਾਫ਼ ਅਜੇ ਕਰਤਾ। ਪਹਿਲਾਂ ਤਾਂ ਮੋਦੀ ਸਾਹਿਬ ਕਹਿੰਦੇ ਸੀ ਲਾਲ ਅੱਖਾਂ ਦਿਖਾਉਣੀਆਂ ਚੀਨ ਨੂੰ, ਤੇ ਹੁਣ 20 ਜਵਾਨ ਤੋਂ ਵੀ ਜ਼ਿਆਦਾ ਮਰਵਾ ਕੇ, ਹੁਣ ਤੱਕ ਮਤਲਬ ਬਿਆਨ ਪੁੱਛਿਓ ਆਪਣੇ ਜਿਹੜੇ ਇੰਡੀਆ ਤੋਂ ਪੱਤਰਕਾਰ ਹੈਗੇ,
ਜਸਵੀਰ ਜੀ,
ਬਿਆਨ ਵੀ ਕੋਈ ਆਇਆ ਜਾਂ ਨਹੀਂ ਆਇਆ?
ਬਿਲਕੁਲ,
ਜਾਂ ਸਰ ਮਨ ਕੀ ਬਾਤ ਹੀ ਕਰਨਗੇ ਉਹ।
ਥੈਂਕ ਯੂ ਬ੍ਰਦਰ, ਥੈਂਕ ਜਸਵੀਰ ਜੀ ਇਹਨਾਂ ਦੇ ਵਿਚਾਰ ਤੁਹਾਡੇ ਲੈਣ ਤੋਂ ਪਹਿਲਾਂ ਜਿਹੜਾ ਜੋ ਇਹਨਾਂ ਨੇ ਕਿਹਾ, ਤੇ ਨਾਲ ਹੀ ਆਪਾਂ ਅਗਲੀ ਖਬਰ ਤੇ ਵੀ ਜਿਹੜੀ ਆ ਝਾਤ ਪਾਉਣੀ ਆ, ਕਿਉਂਕਿ ਕੀ ਅਕਾਲੀ ਵੀ ਭਾਜਪਾ ਤੋਂ ਜਿਹੜਾ ਤੰਗ ਆ ਹੁਣ?
ਸੋਡੀ ਸਾਹਿਬ, ਪਹਿਲਾਂ ਤਾਂ ਜਿਹੜਾ ਇਹਨਾਂ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਈ ਬਿਆਨ ਆਇਆ? ਦੇਰ ਆਏ, ਦਰੁਸਤ ਆਏ ਆ, ਤੇ ਹੁਣ ਉਹਨਾਂ ਦਾ ਬਿਆਨ ਆ ਗਿਆ ਜੀ। ਕੱਲ ਦਾ ਜੋ ਕੁਝ ਵਾਪਰਿਆ ਉਸ ਸਭ ਤੋਂ ਬਾਅਦ ਅੱਜ ਜਾ ਕੇ ਉਹਨਾਂ ਨੇ ਮੂੰਹ ਖੋਲਿਆ ਤੇ ਇਹ ਗੱਲ ਕਹੀ ਹੈ ਕਿ ਚੀਨ ਦੇ ਨਾਲ ਅਸੀਂ ਜਿਹੜਾ ਆ ਉਹ ਕੂਟਨੀਤਿਕ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਅਸੀਂ ਚੀਨ ਦਾ ਦਾਬਾ ਜਿਹੜਾ ਉਹ ਮੰਨ ਜਾਂਗੇ। ਇਸ ਕਰਕੇ ਜਿਹੜਾ ਆ ਉਹ ਪਹਿਲ ਸਾਡੀ ਇਹ ਹੋਏਗੀ ਕਿ ਸ਼ਾਂਤੀ ਵਾਰਤਾ ਕੀਤੀ ਜਾਵੇ, ਕੂਟਨੀਤਿਕ ਤਰੀਕੇ ਨਾਲ ਇਸ ਮਾਮਲੇ ਨੂੰ ਨਜਿੱਠਿਆ ਜਾਵੇ, ਤੇ ਦੂਸਰੀ ਉਸ ਤੋਂ ਬਾਅਦ ਜੇ ਚੀਨ ਸਾਡੇ ਉੱਤੇ ਮੁੜ ਇਸ ਤਰੀਕੇ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਉਹਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ। ਔਰ ਇਸ ਸਭ ਦੇ ਦਰਮਿਆਨ ਅੱਜ ਜਿਹੜਾ ਆ ਉਹ ਫੌਜ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ ਸੀ ਜਿਹੜੀ ਬੇਨਤੀ ਜਾਰੀ, ਕਿਉਂਕਿ ਚੀਨ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਆ। ਚੀਨ ਉਹ ਜੋ ਕੁਝ ਵਾਪਰਿਆ ਆ ਉਹਦੇ ਉੱਤੇ ਕੋਈ ਸਫਾਈ ਦੇਣ ਲਈ ਜਾਂ ਕੁਝ ਕਹਿਣ ਲਈ ਤਿਆਰ ਨਹੀਂ ਆ। ਇੱਧਰੋਂ ਭਾਰਤ ਜਿਹੜਾ ਆ ਫਿਰ ਉਹ ਕਹਿੰਦਾ ਨਹੀਂ ਤੇ ਗੱਲ ਠੀਕ ਹੈ, ਹੁਣ 22 ਜੂਨ ਨੂੰ ਜਿਹੜੀ ਆ ਉਹ ਵਿਦੇਸ਼ ਮੰਤਰੀਆਂ ਦੀ ਇੱਕ ਮੁਲਾਕਾਤ ਹੋਣੀ ਆ। ਦਰਅਸਲ ਉਹ ਟ੍ਰਾਈਲਿਟਰਲ ਜਿਹੜੀ ਆ ਉਹ ਮੁਲਾਕਾਤ ਆ ਜਿਹਦੇ ਵਿੱਚ ਭਾਰਤ ਦਾ ਵਿਦੇਸ਼ ਮੰਤਰੀ, ਰੂਸ ਦਾ ਵਿਦੇਸ਼ ਮੰਤਰੀ ਤੇ ਚੀਨ ਦਾ ਵਿਦੇਸ਼ ਮੰਤਰੀ, ਇਹਨਾਂ ਤਿੰਨਾਂ ਦੀ ਇੱਕ ਮੀਟਿੰਗ ਹੋਣੀ ਤੈਅ ਮੰਨੀ ਗਈ ਹੈ। ਪਰ ਉਮੀਦ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਕਿ ਇਸ ਟ੍ਰਾਈਲਿਟਰਲ ਮੀਟਿੰਗ ਜਿਹੜੀ ਆ ਇਹਨੂੰ ਵੀ ਰੱਦ ਕਰ ਦਿੱਤਾ ਜਾਵੇ ਤੇ ਉਹ ਗੱਲਬਾਤ ਜਿਹੜੀ ਉਸ ਤਰੀਕੇ ਨਾਲ ਨਾ ਹੋਵੇ, ਪਹਿਲਾਂ ਕੂਟਨੀਤਿਕ ਤਰੀਕੇ ਨਾਲ ਇਹ ਸਰਹੱਦਾਂ ਦਾ ਮਸਲਾ ਜਿਹੜਾ ਇਹਨੂੰ ਨਜਿੱਠਿਆ ਜਾਵੇ। ਦਰਅਸਲ ਇਹ ਮਾਮਲਾ ਜਿਹੜਾ ਆ ਉਹ ਨਵਾਂ ਨਹੀਂ ਹੈ, ਬੇਸ਼ੱਕ ਇਹ ਉੱਭਰ ਕੇ ਹੁਣ ਸਾਹਮਣੇ ਸੋਢੀ ਸਾਹਿਬ ਆਇਆ, ਇਹ ਬੜਾ ਪੁਰਾਣਾ ਮਾਮਲਾ 1953 ਤੋਂ ਜਿਹੜਾ ਲਗਭਗ ਇਹ ਇੱਕ ਖਾਸ ਇਲਾਕੇ ਨੂੰ ਜਿਹਦੇ ਉੱਤੇ ਚੀਨ ਆਪਣਾ ਕਬਜ਼ਾ ਮੰਨਦਾ ਆ, ਭਾਰਤ ਕਹਿੰਦਾ ਕਿ ਇਹ ਮੇਰੇ ਖਾਤੇ 'ਚ ਬੋਲਦਾ ਆ, ਸੋ ਦੋਨੋਂ ਹੀ ਧਿਰਾਂ ਜਿਹੜੀਆਂ ਉਸ ਇਲਾਕੇ ਦੇ ਉੱਤੇ ਆਪੋ ਆਪਣਾ ਦਾਅਵਾ ਠੋਕਦੀਆਂ ਨੇ। ਚੀਨ ਆਪਣੇ ਨਕਸ਼ੇ 'ਚ ਉਹਨੂੰ ਦਿਖਾਉਂਦਾ ਤੇ ਭਾਰਤ ਆਪਣੇ ਨਕਸ਼ੇ 'ਚ ਦਿਖਾਉਂਦਾ ਆ, ਸੋ ਉਹਨੂੰ ਲੈ ਕੇ ਗਾਹੇ ਬਗਾਹੇ ਉੱਤੇ ਏਦਾਂ ਦੇ ਟਕਰਾਅ ਦੀ ਸਥਿਤੀ ਜਿਹੜੀ ਆ ਉਹ ਬਣਦੀ ਰਹਿੰਦੀ। ਕਈ ਵਾਰੀ ਖਬਰਾਂ ਦੇ ਵਿੱਚ ਉਹ ਟਕਰਾਅ ਆ ਜਾਂਦਾ ਤੇ ਕਈ ਵਾਰੀ ਖਬਰਾਂ ਦੇ ਵਿੱਚ ਨਹੀਂ ਆਉਂਦਾ, ਜਾਂ ਉਹਨੂੰ ਖਬਰਾਂ ਦੇ ਵਿੱਚ ਜਾਣ ਬੁੱਝ ਕੇ ਕਈ ਵਾਰੀ ਲਿਆਂਦਾ ਵੀ ਜਾਂਦਾ ਤੇ ਕਈ ਵਾਰੀ ਹੋਵੇ ਕੁਛ ਤੇ ਉਹਨੂੰ ਲੁਕੋ ਵੀ ਦਿੱਤਾ ਜਾਂਦਾ। ਕੁੱਲ ਮਿਲਾ ਕੇ ਜਿਹੜਾ ਇਹ ਆਉਂਦਾ ਪਿਆ, ਪਰ ਪ੍ਰਧਾਨ ਮੰਤਰੀ ਹੋਰਾਂ ਦਾ ਬਿਆਨ ਆ ਗਿਆ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਦੂਜੀ ਗੱਲ, ਤੁਸੀਂ ਖਬਰ ਜਿਹੜੀ ਅਗਲੀ ਕਹੀ ਆ ਕਿ ਕੀ ਅਕਾਲੀ ਦਲ ਵੀ ਭਾਰਤੀ ਜਨਤਾ ਪਾਰਟੀ ਤੰਗ ਪਰੇਸ਼ਾਨ ਹੈਗਾ ਆ, ਇਹ ਗੱਲ ਇਸ ਕਰਕੇ ਆ ਕਿਉਂਕਿ ਅੱਜ ਸੋਹਣ ਸਿੰਘ ਠੰਡਲ ਹੋਰਾਂ ਨਾਲ ਮੇਰੀ ਇੱਕ ਮੁਲਾਕਾਤ ਹੋਈ
ਜੀ,
ਕੁਝ ਇੰਟਰਵਿਊ ਕਰਨੀਆਂ ਸੀ ਉਹਨਾਂ ਦੇ ਨਾਲ, ਗੱਲਾਂ ਬਾਤਾਂ ਹੋਈਆਂ, ਕੁਝ ਇਸ਼ੂ ਜਿਹੜੇ ਇਸ ਵੇਲੇ ਚੱਲਦੇ ਪਏ ਆ ਅਕਾਲੀ ਦਲ ਭਾਜਪਾ ਦੇ, ਅਕਾਲੀ ਦਲ ਕਿੱਦਾਂ ਦੀ ਪੋਲਿਟਿਕਸ ਕਰ ਰਿਹਾ, ਭਾਰਤੀ ਜਨਤਾ ਕਿੱਦਾਂ ਦੀ ਪੋਲਿਟਿਕਸ ਕਰ ਰਹੀ ਹੈ, ਭਾਰਤੀ ਜਨਤਾ ਪਾਰਟੀ ਕਾਂਗਰਸ ਸਰਕਾਰ ਕਿੱਦਾਂ ਦੇ ਕੰਮ ਕਰਦੀ ਹੈ, ਸੋ ਉਹ ਡਿਟੇਲ ਦੇ ਵਿੱਚ ਗੱਲਬਾਤ ਜਿਹੜੀ ਆ ਉਹਨਾਂ ਨਾਲ ਕੀਤੀ ਸੀ। ਉਹਨਾਂ ਦੀ ਗੱਲਬਾਤ ਦੇ ਵਿੱਚੋਂ ਮੈਨੂੰ ਕਿਤੇ ਨਾ ਕਿਤੇ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਕਿ ਉਹ ਤੇ ਜੇ ਉਹ ਕਹਿੰਦੇ ਆ ਇਹਦਾ ਮਤਲਬ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੋਂ ਬਹੁਤਾ ਸੰਤੁਸ਼ਟ ਨਹੀਂ ਆ, ਬਹੁਤਾ ਖੁਸ਼ ਨਹੀਂ ਆ। ਪਹਿਲੀ ਗੱਲ, ਤੇ ਕੋਰੋਨਾ ਵਾਇਰਸ ਦੇ ਦੌਰਾਨ ਕੇਂਦਰ ਦੀ ਸਰਕਾਰ ਉਹ ਆਪਣੀ ਕਾਰਗੁਜ਼ਾਰੀ ਨਹੀਂ ਦਿਖਾ ਸਕੀ ਜਿਹਦੇ ਦਮ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਕਹਿ ਸਕੇ ਕਿ ਆਹ ਸਾਡੀ ਭਾਈਵਾਲ ਪਾਰਟੀ ਦੀ ਸਰਕਾਰ ਸੀਗੀ ਕੇਂਦਰ ਦੇ ਵਿੱਚ, ਤੇ ਇਸ ਕਰਕੇ ਜਿਹੜਾ ਆ ਉਹ ਇੰਨਾ ਕੰਮ ਕੀਤਾ ਕਿ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਸੀਂ ਹਿੱਕ ਥਾਪੜ ਕੇ ਪੰਜਾਬ ਦੇ ਲੋਕਾਂ 'ਚ ਜਾ ਸਕਦੇ ਆ। ਕਿਉਂਕਿ ਜਿਹੜੇ ਤਿੰਨ ਆਰਡੀਨੈਂਸ ਜਿਹੜੇ ਆਏ ਆ ਕਿਸਾਨੀ ਨੂੰ ਲੈ ਕੇ, ਉਹ ਆਰਡੀਨੈਂਸ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਭੁਗਤਦੇ ਨਜ਼ਰ ਆ ਰਹੇ ਆ। ਸੂਬਿਆਂ ਦੇ ਹਿੱਤ ਜਿਹੜੇ ਆ ਉਹਦੇ ਵਿੱਚ ਉਹਨਾਂ ਦਾ ਘਾਣ ਹੁੰਦਾ ਆ, ਬਿਜਲੀ ਸੋਧ ਬਿੱਲ ਆਇਆ ਉਹਦੇ ਵਿੱਚ ਕਿਹਾ ਗਿਆ ਕਿ ਤੁਹਾਨੂੰ ਜਿਹੜਾ ਆ ਉਹ ਤਾਂ ਵਾਧੂ ਕਰਜ਼ਾ ਦਿੱਤਾ ਜਾਏਗਾ ਜੇ ਤੁਸੀਂ ਬਿਜਲੀ ਸੋਧ ਬਿੱਲ ਨੂੰ ਲਾਗੂ ਕਰਦੇ ਆਪਣੇ ਸੂਬੇ ਦੇ ਵਿੱਚ। ਤੇ ਉਹ ਸੋਧ ਬਿੱਲ ਕੀ ਕਹਿੰਦਾ ਆ ਕਿ ਬਹੁਤੀਆਂ ਤਾਕਤਾਂ ਬਿਜਲੀ ਦੇ ਖੇਤਰ ਦੀਆਂ ਵੀ ਜਿਹੜੀਆਂ ਉਹ ਕੇਂਦਰ ਕੋਲ ਚਲੇ ਜਾਣਗੀਆਂ। ਖਾਤਾ ਸੂਬਾ ਕੇਂਦਰ ਦੇ ਕੋਲ ਗਹਿਣੇ ਰੱਖਦਾ ਹੈਗਾ ਇੱਕ ਤਰੀਕੇ ਨਾਲ ਕਰਜ਼ਾ ਲੈਣ ਦੇ ਲਈ। ਸੋ ਉਸ ਮਾਮਲੇ ਦੇ ਵਿੱਚ ਵੀ ਅਕਾਲੀ ਦਲ ਘਿਰਿਆ। ਹੁਣ ਅਕਾਲੀ ਦਲ ਨੂੰ ਲੱਗਦਾ ਕਿ ਇਹ ਵਾਲੇ ਨੁਕਤੇ 2022 ਦੀਆਂ ਚੋਣਾਂ 'ਚ ਉਹਨਾਂ ਲਈ ਮਾਪਕ ਨਹੀਂ ਬੈਠਣਗੇ। ਦੂਸਰੀ ਗੱਲ ਇਹਦੇ ਵਿੱਚੋਂ ਇੱਕ ਹੋਰ ਉੱਭਰ ਕੇ ਆਉਂਦੀ ਹੈ ਕਿ ਮਦਨ ਮੋਹਨ ਮਿੱਤਲ ਹੋਰੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਬਿਆਨਬਾਜ਼ੀਆਂ ਕਰ ਰਹੇ ਕਿ ਭਾਈ ਇਸ ਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 23 ਸੀਟਾਂ ਤੇ ਚੋਣ ਨਹੀਂ ਲੜੇਗੀ, ਇਹਦੀਆਂ ਸੀਟਾਂ ਹੋਣਗੀਆਂ 59। ਉਹ ਕਹਿੰਦੇ ਅਸੀਂ 50-50 ਤੇ ਵੀ ਨਹੀਂ ਲੜਨਾ, ਇੱਕ ਸੀਟ ਵੱਧ ਲੈ ਕੇ ਲੜਨਾ ਆ। 59 ਸੀਟਾਂ ਦੇ ਨਾਲ ਸਰਕਾਰ ਬਣਦੀ ਆ ਪੰਜਾਬ ਦੇ ਵਿੱਚ, ਜਿਸ ਪਾਰਟੀ ਦੇ ਕੋਲ 59 ਸੀਟਾਂ ਹੋਣ ਨਾ 117 ਦੇ ਵਿੱਚੋਂ ਉਹ ਸਰਕਾਰ ਬਣਾਉਂਦਾ ਹੈ। ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਅਸੀਂ 59 ਸੀਟਾਂ ਤੇ ਹੀ ਚੋਣ ਜਿਹੜੀ ਆ ਉਹ ਲੜਨੀ ਆ, ਅਸੀਂ ਤਾਂ ਆਪਣੇ ਜਿਹੜੇ ਹਲਕੇ ਆ ਉਹ ਵੀ ਪਛਾਣ ਲਿਆ ਤੇ ਉਹਨਾਂ ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ। ਇਹਦੇ ਅਸ਼ਵਨੀ ਸ਼ਰਮਾ ਨੂੰ ਜਿਸ ਦਿਨ ਪ੍ਰਧਾਨ ਬਣਾਇਆ ਗਿਆ ਸੀ ਉਦਣ ਜਿਹੜਾ ਆ ਮਾਸਟਰ ਮੋਹਨ ਲਾਲ ਹੋਰਾਂ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਅਸੀਂ ਪੂਛ ਬਣ ਕੇ ਨਹੀਂ ਚੱਲਣਾ ਅਕਾਲੀ ਦਲ ਦੀ, ਅਸੀਂ ਪਿੱਛੇ ਲੱਗ ਕੇ ਨਹੀਂ ਚੱਲਣਾ, ਅਸੀਂ ਹੁਣ ਵੱਡੇ ਭਰਾ ਬਣ ਕੇ ਟੱਕਰਨਾ ਹੈ ਅਕਾਲੀ ਦਲ ਨੂੰ। ਚਰਚਾ ਇਹ ਵੀ ਹੈ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਈ ਆ ਉਹਨਾਂ ਦੀ ਪੁਸ਼ਤ ਪਨਾਹੀ ਵੀ ਭਾਰਤੀ ਜਨਤਾ ਪਾਰਟੀ ਕਰਦੀ ਪਈ ਆ। ਪੰਜਾਬ ਦੇ ਵਿੱਚ ਅਕਾਲੀ ਦਲ ਟਕਸਾਲੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਰਹੀ ਹੈ, ਪਿੱਠ ਦੇ ਵਿੱਚ ਜਿਹੜੀ ਆ ਉਹ ਖੜੀ ਹੈ ਭਾਰਤੀ ਜਨਤਾ ਪਾਰਟੀ, ਤਾਂ ਕਿ ਅਕਾਲੀ ਦਲ ਕਮਜ਼ੋਰ ਹੋਵੇ ਤੇ ਕੱਲ 2022 ਦੇ ਵਿੱਚ ਜਦੋਂ ਸੀਟਾਂ ਦੀ ਵੰਡ ਕਰਨੀ ਹੋਵੇ ਤੇ ਦਬਾਅ ਬਣਾਇਆ ਜਾ ਸਕੇ ਕਿ ਭਾਈ ਨਹੀਂ ਤਾਂ ਤੁਸੀਂ ਇਧਰੋਂ ਸੀਟਾਂ ਦੇ ਦਿਓ ਜਾਂ ਫਿਰ ਅਸੀਂ ਜਿਹੜਾ ਆ ਟਕਸਾਲੀਆਂ ਦੇ ਨਾਲ ਤੇ ਢੀਂਡਸਿਆਂ ਨਾਲ ਗੱਠਜੋੜ ਕਰ ਲਾਂਗੇ, ਤੁਹਾਡੇ ਨਾਲ ਤਾਂ ਅਸੀਂ ਪਹਿਲਾਂ ਹਰਿਆਣੇ 'ਚ ਵੀ ਜੋ ਕਰਨਾ ਸੀ ਕਰ ਲਿਆ, ਤੁਹਾਡੇ ਨਾਲ ਜੋ ਦਿੱਲੀ 'ਚ ਕਰਨਾ ਸੀ ਉਹ ਵੀ ਕਰ ਲਿਆ। ਸੋ ਉਹ ਸਾਰੀਆਂ ਚੀਜ਼ਾਂ ਰੜਕਦੀਆਂ ਪਈਆਂ ਨੇ ਅਕਾਲੀਆਂ ਦੇ, ਤੇ ਹੁਣ ਇਸ ਸਭ ਦੇ ਦਰਮਿਆਨ ਸਿੱਧੇ ਤੌਰ 'ਤੇ ਕਹਿ ਸਕਦੇ ਹਾਂ ਕਿ ਜਿਹੜੀ ਕਿਸਾਨੀ ਨੂੰ ਲੈ ਕੇ ਫੈਸਲੇ ਆ ਰਿਹਾ, ਸੂਬਿਆਂ ਦੇ ਹੱਕਾਂ ਦੇ ਫੈਸਲੇ ਆ ਰਹੇ ਆ, ਪੰਜਾਬ ਦੇ ਵਿੱਚ ਅਕਾਲੀ ਦਲ ਦੇ ਖਿਲਾਫ਼ ਉਹਨਾਂ ਚੀਜ਼ਾਂ ਨੂੰ ਲੈ ਕੇ ਵਿਰੋਧੀ ਪਾਰਟੀ ਚਾਹੇ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਆ ਮੋਰਚਾ ਖੋਲੀ ਬੈਠੇ ਆ, ਸੋ ਉਹ ਸਭ ਨੂੰ ਦੇਖਦੇ ਆ ਲੱਗਦਾ ਆ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੋਂ ਨਾ ਖੁਸ਼ ਹੈ, ਤੇ ਇਹ ਵੀ ਹੋ ਸਕਦਾ ਹੈ ਕਿ 2022 ਤੋਂ ਪਹਿਲਾਂ ਇਹ ਕੋਈ ਵੱਡਾ ਫੈਸਲਾ ਅਕਾਲੀ ਦਲ ਲੈ ਲਵੇ, ਕਿਉਂਕਿ ਠੰਡਲ ਹੋਰਾਂ ਦਾ ਕਹਿਣਾ ਹੈ ਕਿ 23 ਸੀਟਾਂ ਤੋਂ 21 ਸੀਟ ਅਸੀਂ ਵੱਧ ਨਹੀਂ ਦੇਣੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ। ਭਾਜਪਾ ਕਹਿੰਦੀ ਅਸੀਂ 59 ਸੀਟਾਂ ਲਾਣੀਆਂ, ਤੇ ਫਿਰ ਇਸ ਗੱਲ ਤੇ ਰੇੜਕਾ ਵੀ ਪਏਗਾ ਤੇ ਕੁਝ ਨਵਾਂ ਵੀ ਦੇਖਣ ਨੂੰ ਇਸ ਵਾਰ 2022 ਦੇ ਵਿੱਚ ਮਿਲ ਸਕਦਾ ਹੈ।
ਜੀ ਜੀ ਸੁਰ ਜੀ, ਇਸ ਤਰ੍ਹਾਂ ਤੁਸੀਂ ਲਾਈਨ ਨੂੰ ਹੋਲਡ ਰੱਖਣਾ, ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਦੇ ਵਿੱਚ ਅਗਲੀ ਖਬਰ ਤੇ ਜਿਹੜੀ ਉਹ ਆਪਾਂ ਝਾਤ ਪਾਉਂਦੇ ਹਾਂ ਜੀ।
ਓਮਨੀ ਕਿਚਨ ਐਂਡ ਬਾਥ ਸਟੂਡੀਓ 18 ਐਡਵੈਕਟ ਡਰਾਈਵ ਵਿਜੇਂਦਰ ਨੰਬਰ 6 ਤੇ 7 ਬ੍ਰੈਂਪਟਨ ਦੇ ਵਿੱਚ ਕਿਚਨ ਕੈਬਨਿਟ ਦਾ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਪਰਖਿਆ ਹੋਇਆ ਅਜਮਾਇਆ ਹੋਇਆ ਇੱਕ ਨਾਮ ਜਸਵੀਰ ਸਿੰਘ ਹੋਣਾ ਦਾ 416-569-9363-4169-9363 ਓਮਨੀ ਕਿਚਨ ਐਂਡ ਬਾਥ ਸਟੂਡੀਓ।
ਤੈਨੂੰ ਬੜਾ ਚਾਅ ਚੜਿਆ, ਕੋਈ ਖਾਸ ਮਹਿਮਾਨ ਆਉਣ ਵਾਲਾ ਪਾਰਟੀ 'ਚ? ਓਏ ਪਾਰਟੀ ਫਰੈਸ਼ ਤੰਦੂਰੀ 'ਚ ਹੋਣ ਜਾ ਰਹੀ ਹੈ, ਓਏ ਇਸੇ ਲਈ ਤਾਂ ਮੇਰੀ ਐਕਸਾਈਟਮੈਂਟ ਵੱਧਦੀ ਜਾ ਰਹੀ ਹੈ।
ਖਾਣਾ ਲਜ਼ੀਜ਼, ਹਰ ਦਿਲ ਅਜ਼ੀਜ਼,
ਫਰੈਸ਼ ਤੰਦੂਰੀ, ਵੈਜ ਨਾਨ ਵੈਜ, LLBO ਤੇ ਤਾਜ਼ਾ ਤੇ ਲਜ਼ੀਜ਼ ਖਾਣੇ ਦਾ ਲੁਤਫ ਉਠਾਓ।
ਹਫਤੇ ਦੇ 7 ਦਿਨ ਖੁੱਲਦਾ ਏ, ਸਵੇਰੇ 11 ਵਜੇ ਤੋਂ ਰਾਤ 2 ਵਜੇ ਤੱਕ। ਅੱਜ ਹੀ ਪਹੁੰਚੋ ਕੁਈਨ ਸਟਰੀਟ ਐਂਡ ਕੈਨੇਡੀ ਮੇਜਰ ਇੰਟਰਸੈਕਸ਼ਨ। ਕਾਲ 9058740111-905-874-0111। ਜ਼ਾਇਕੇਦਾਰ ਲਜ਼ਤਦਾਰ ਖਾਓ, ਫਰੈਸ਼ ਤੰਦੂਰੀ ਆਓ।
ਜੇ ਤੁਹਾਡੇ ਟਰੱਕ ਦਾ ਗੇਅਰ ਅੜਦਾ ਹੋਵੇ ਜਾਂ ਇੰਜਨ ਟ੍ਰਾਂਸਮਿਸ਼ਨ ਵਿੱਚ ਪ੍ਰੋਬਲਮ ਆਉਂਦੀ ਹੋਵੇ ਤਾਂ ਬੰਨੇ ਚੰਨੇ ਜਾਣ ਦੀ ਲੋੜ ਨਹੀਂ, ਸਿੱਧਾ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਤੇ ਆਓ ਤੇ ਗਗਨ ਬਾਜਵਾ ਨੂੰ ਵਿਖਾਓ। ਹਰ ਤਰ੍ਹਾਂ ਦਾ ਟਰੱਕ ਰਿਪੇਅਰ, ਇੰਜਨ ਰਿਪੇਅਰਸ, ਏਸੀ ਰਿਪੇਅਰਸ ਤੇ ਹੋਰ ਵੀ ਬਹੁਤ ਕੁਝ। ਓਪਨ 7 ਡੇਜ਼ ਅ ਵੀਕ। ਕਾਲ ਗੁਰਪ੍ਰੀਤ ਔਰ ਗਗਨ ਐਟ 519-400-9061 ਔਰ ਵਿਜ਼ਿਟ 34 ਵਾਈਨਰ ਰੋਡ, ਗਵਾਲਫ ਏਰੀਆ, ਹਾਈਵੇ 401, ਐਗਜ਼ਿਟ 299। ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ, ਨਾਓ ਦੈਟਸ ਵਾਟ ਯੂਰ ਟਰੱਕ ਨੀਡਸ।
ਸਾਰੀ ਥਕਾਵਟ ਦੂਰ ਹੋ ਗਈ ਹੈ,
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ।
ਰਿਸ਼ੀ ਮੈਟ੍ਰੇਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ। ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ, 1771 ਐਲਬੀਨੋ ਰੋਡ, ਈਟੋਬੀਕੋਕ। ਸੈਕਿੰਡ ਲੋਕੇਸ਼ਨ 585 ਮਿਡਲਫੀਲਡ ਰੋਡ, ਸਕਾਰਬ੍ਰੋ। ਇਸ ਲੋਕੇਸ਼ਨ ਤੇ ਮੈਟ੍ਰੇਸਿਸ ਦੇ ਨਾਲ ਨਾਲ ਹਰ ਕਿਸਮ ਦਾ ਫਰਨੀਚਰ ਵੀ ਲੈ ਸਕਦੇ ਹੋ।
ਜੀ ਹਾਂ, ਰਿਸ਼ੀ ਮੈਟ੍ਰੇਸ, ਅੱਜ ਹੀ ਕਾਲ ਕਰੋ 416-213-1117 ਤੇ।
ਸਿਗਨੇਚਰ ਆਫ ਸਲੀਪ ਐਂਡ ਕੰਫਰਟ, ਰਿਸ਼ੀ ਮੈਟ੍ਰੇਸਿਸ।
ਘਰ, ਗੱਡੀ ਤੇ ਦਫ਼ਤਰ ਸਭ ਕੁਝ ਹੈ ਫਿਊਚਰ ਪ੍ਰੂਫ, ਪਰ ਕੀ ਤੁਹਾਡਾ ਫਿਊਚਰ ਫਿਊਚਰ ਪ੍ਰੂਫ ਹੈ?
ਆਪਣੇ ਫਿਊਚਰ ਨੂੰ ਫਿਊਚਰ ਪ੍ਰੂਫ ਕਰਨ ਲਈ ਅੱਜ ਹੀ ਸੰਪਰਕ ਕਰੋ ਰਾਜਦੀਪ ਪੱਟਲ ਹੋਰਾਂ ਨੂੰ, ਜਿਹੜੇ ਲੈ ਕੇ ਦੇਣਗੇ ਇੰਸ਼ੋਰੈਂਸ ਦੀਆਂ ਬੈਸਟ ਡੀਲਸ, ਸੁਪਰਵੀਜ਼ਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, RRSP, RESP ਐਂਡ ਅਦਰ ਇੰਸ਼ੋਰੈਂਸ ਨੀਡਸ। ਕਾਈਂਡਲੀ ਕਾਲ ਰਾਜਦੀਪ ਪੱਟਲ 416-786-8399, 416-786-8399 ਤੇ।
ਜੀ ਸਰੋਤੋ, ਇੱਕ ਵਾਰੀ ਫਿਰ ਤੁਹਾਡਾ ਵੈਲਕਮ ਤੁਹਾਡੇ ਆਪਣੇ ਇਸ ਸ਼ੋਅ ਰੌਣਕ ਪੰਜਾਬ 'ਤੇ। ਮੈਂ ਹਾਂ ਤੁਹਾਡਾ ਹੋਸਟ, ਤੁਹਾਡਾ ਦੋਸਤ ਫਰਨਜ ਵੀਡੀਓ ਪ੍ਰੋਡਕਸ਼ਨ ਤੋਂ ਸੋਢੀ ਨਾਗਰਾ, ਅਤੇ ਇਸ ਵਕਤ ਤੁਸੀਂ WTOR 770 AM ਰੌਣਕ ਪੰਜਾਬ ਦੀ ਪ੍ਰੋਗਰਾਮ ਸੁਣ ਰਹੇ ਹੋ। ਮੰਡੇ ਟੂ ਫਰਾਈਡੇ ਜਿਹੜਾ ਦੁਪਹਿਰ ਨੂੰ 1-2 ਪੋਗਰਾਮ ਪੇਸ਼ ਕਰੀਦਾ, ਸ਼ਨੀਵਾਰ ਨੂੰ ਸਵੇਰ ਨੂੰ ਜਿਹੜਾ ਜੀ 10-11 ਆਪਾਂ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਹਫ਼ਤੇ ਦੇ 6 ਦਿਨ ਪ੍ਰੋਗਰਾਮ ਤੁਸੀਂ ਜਿਹੜਾ ਸੁਣਦੇ ਹੋ। ਅਤੇ ਅਗਲਾ ਨੰਬਰ ਮੈਂ ਤੁਹਾਨੂੰ ਦੇਣਾ ਚਾਹੁੰਦਾ, ਰੈਨੋਵੇਸ਼ਨ ਦੀਆਂ ਤੁਸੀਂ ਕਿਸੇ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ, ਅਤੇ ਬਾਈ ਕੇਸਰ ਹੁਣਾਂ ਦਾ ਤੁਹਾਨੂੰ ਮੈਂ ਨੰਬਰ ਦੇਣਾ ਚਾਹੁੰਦਾ, ਬੇਸਮੈਂਟ ਬਣਵਾਉਣੀ ਜਾਂ ਫਿਰ ਪਲੇਨ ਕੰਕਰੀਟ ਦਾ ਕੰਮ ਕਰਵਾਉਣਾ, ਡਰਾਈਵੇ ਬਣਾਉਣਾ, ਤਾਂ ਬਾਈ ਕੇਸਰ ਹੁਣਾਂ ਨਾਲ ਇਹਨਾਂ ਦੀ ਟੀਮ ਨਾਲ 647-8249-9021 'ਤੇ ਕਾਲ ਕਰ ਲੈਣੀ, 6478249021 ਜਿਹੜਾ ਇਹਨਾਂ ਦਾ ਨੰਬਰ ਆ, ਇਸ ਨੰਬਰ 'ਤੇ ਕਾਲ ਕਰ ਸਕਦੇ ਹੋ।
ਬਿਲਕੁਲ ਜੀ, ਜਿਹੜਾ ਨਾਲ ਹੀ ਅਗਲਾ ਨੰਬਰ ਜੀ ਤੁਹਾਨੂੰ ਮੈਂ ਨੈਸ਼ਨਲ ਸਵੀਟਸ ਐਂਡ ਰੈਸਟੋਰੈਂਟ ਦਾ ਦੇਣਾ ਚਾਹੁੰਦਾ, ਬਾਈ ਦੀਪ ਹੁਣਾਂ ਦਾ, ਵੈਜੀਟੇਰੀਅਨ ਫੂਡ ਗਰਮਾ ਗਰਮ ਫੂਡ ਲੈਣ ਵਾਸਤੇ। ਨੰਬਰ ਨੋਟ ਕਰੋ ਜੀ, 905-792-0059। ਉਹ ਭਾਰਤ ਪੰਜਾਬ ਪੈਸੇ ਤੁਸੀਂ ਭੇਜਣਾ ਚਾਹੁੰਦੇ ਹੋ ਜਾਂ ਉੱਥੋਂ ਪੈਸੇ ਇੱਥੇ ਮੰਗਵਾਉਣਾ ਚਾਹੁੰਦੇ ਹੋ, ਡਾਲਰ ਦਾ ਕੀ ਰੇਟ ਆ ਤੁਸੀਂ ਸਾਰਾ ਕੁਝ ਪਤਾ ਕਰਨ ਵਾਸਤੇ ਜਾਂ ਪੈਸੇ ਵੀ ਭੇਜਣੇ ਆ, ਤਾਂ ਜਸਵੀਰ ਢਿੱਲੋਂ ਜੀ ਹੁਣਾਂ ਨਾਲ, ਗੋਲਡਨ ਸਟਾਰ ਐਕਸਚੇਂਜ ਦੇ ਜਿਹੜੇ ਕਰਤਾ ਧਰਤਾ ਆ ਜਸਵੀਰ ਢਿੱਲੋਂ ਜੀ ਹੁਣਾਂ ਨਾਲ ਸੰਪਰਕ ਕਰ ਲੈਣਾ ਜੀ। ਉਹ ਨੰਬਰ ਨੋਟ ਕਰੋ ਜੀ, 416-999-7022 'ਤੇ ਕਾਲ ਕਰ ਲੈਣਾ ਜੀ।
ਜੀ ਸਰ, ਤੋਂ ਅਗਲੀ ਖਬਰ 'ਤੇ ਜਿਹੜੀ ਆਪਾਂ ਝਾਤ ਪਾਉਂਦੇ ਹਾਂ, ਜਸਵੀਰ ਜੀ ਤੁਹਾਡਾ ਇੱਕ ਵਾਰੀ ਫਿਰ ਵੈਲਕਮ। ਗੱਲ ਕਰਾਂਗੇ ਬਹਿਬਲ ਕਲਾਂ ਗੋਲੀ ਕਾਂਡ ਦੀ, ਜਿਹੜਾ ਝੂਠੇ ਸਬੂਤ ਜਿਹੜਾ ਘਣ ਵਾਲਾ ਵਕੀਲ ਅੜਿੱਕੇ ਦੇ ਵਿੱਚ ਆਇਆ ਜੀ।
ਦਰਅਸਲ ਸੋਨੀ ਸਾਹਿਬ, ਬਹੁਤ ਜੋ ਕੁਝ ਵਾਪਰਿਆ 2015 ਦੇ ਵਿੱਚ ਮੰਦਭਾਗਾ ਸੀਗਾ
ਜੀ,
ਤੇ ਉਹਦੇ ਨਾਲ ਉਹ ਕਿਤੇ ਜ਼ਿਆਦਾ ਮੰਦਭਾਗੀ ਸੀ ਕਿ ਉਹਦਾ ਅਜੇ ਤੱਕ ਕੋਈ ਸਿਰਾਬੰਨਾ ਨਿਕਲ ਕੇ ਸਾਹਮਣੇ ਨਹੀਂ ਆਇਆ, ਕੋਈ ਦੋਸ਼ੀ ਨਹੀਂ ਫੜਿਆ ਗਿਆ, ਕੋਈ ਸਜ਼ਾ ਨਹੀਂ ਮਿਲੀ, ਕੁਝ ਪਤਾ ਨਹੀਂ ਲੱਗਾ ਕਿ ਕਿਹਨੇ ਇਹ ਸਾਰਾ ਕੁਝ ਕੀਤਾ, ਕਿਹਨੇ ਕਰਵਾਇਆ, ਤੇ ਭਾਈ ਉਹਦੇ ਕੀਤੇ ਕਰਾਏ ਦੀ ਉਹਨੂੰ ਸਜ਼ਾ ਦਿੱਤੀ ਗਈ ਹੋਵੇ
ਜੀ।
ਕਮਿਸ਼ਨ ਬੈਠ ਚੁੱਕੇ ਆ, ਕਮਿਸ਼ਨਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਨੇ, ਸਿੱਟਾ ਬਣ ਚੁੱਕੀਆਂ ਨੇ, ਪਰ ਸਿੱਟਾ ਕੋਈ ਨਹੀਂ ਨਿਕਲਿਆ ਅਜੇ ਤੱਕ। ਹਾਂ, ਇਹ ਜਿਹੜੀ ਹੁਣ ਸਿੱਟ ਬਣੀ ਆ, ਉਮਰ ਵਿਜੇ ਪ੍ਰਤਾਪ ਹੋਰਾਂ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਚੁੱਪ ਚੁੱਪ ਬੈਠੇ ਸੀ, ਉਹਨਾਂ ਵੱਲੋਂ ਇੱਕ ਨਵਾਂ ਖੁਲਾਸਾ ਜ਼ਰੂਰ ਕਰ ਦਿੱਤਾ ਗਿਆ ਕਿ ਐਡਵੋਕੇਟ ਸੁਹੇਲ ਸਿੰਘ ਬਰਾੜ, ਫਰੀਦਕੋਟ ਦਾ ਰਹਿਣ ਵਾਲਾ ਇਹ ਵਕੀਲ ਆ, ਤੇ ਸੁਹੇਲ ਸਿੰਘ ਬਰਾੜ ਜਿਹੜਾ ਆ, ਇਹ ਜਿਹੜੀ ਗੋਲੀ ਚੱਲੀ ਸੀ ਪੁਲਿਸ ਵਾਲਿਆਂ ਦੀ ਜਿਪਸੀ ਦੇ ਉੱਤੇ, ਦਾਅਵਾ ਕੀਤਾ ਗਿਆ ਸੀਗਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਪੁਲਿਸ ਨੇ ਗੋਲੀ ਇਸ ਕਰਕੇ ਪ੍ਰਦਰਸ਼ਨਕਾਰੀਆਂ ਤੇ ਚਲਾਈ ਸੀ ਕਿਉਂਕਿ ਪੁਲਿਸ ਦੀ ਜੀਪ ਦੇ ਉੱਤੇ, ਜਿਪਸੀ ਦੇ ਉੱਤੇ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਗੋਲੀਆਂ ਚਲਾਈਆਂ, ਤੇ ਫਿਰ ਆਪਣੇ ਬਚਾਅ ਚ ਜਿਹੜਾ ਉਹ ਪੁਲਿਸ ਨੇ ਗੋਲੀਆਂ ਚਲਾਈਆਂ ਸੀ, ਜਿਹਦਾ ਕਰਕੇ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਵਰਗਾ ਜਿਹੜਾ ਨੌਜਵਾਨ ਆ ਉਸ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ ਸੀ, ਸ਼ਹੀਦ ਹੋ ਗਿਆ ਸੀਗਾ। ਹੁਣ ਪਹਿਲਾਂ ਤਾਂ ਇਹ ਜਦੋਂ ਜਾਂਚ ਚੱਲੀ ਤੇ ਐਡਵੋਕੇਟ ਸੁਹੇਲ ਸਿੰਘ ਬਰਾੜ ਜਿਹੜਾ ਉਹ ਸਰਕਾਰੀ ਗਵਾਹ ਬਣ ਗਿਆ, ਜਦੋਂ ਇਹ ਖੁਲਾਸਾ ਹੋਇਆ ਕਿ ਭਾਈ ਐਡਵੋਕੇਟ ਸੁਹੇਲ ਸਿੰਘ ਬਰਾੜ ਦੀ ਲਾਇਸੈਂਸੀ ਰਾਈਫਲ ਦੇ ਨਾਲ ਉਹ ਗੋਲੀਆਂ ਚਲਾਈਆਂ ਗਈਆਂ ਸੀ ਫਰੀਦਕੋਟ ਦੇ ਵਿੱਚ ਲਿਜਾ ਕੇ ਪੁਲਿਸ ਦੀ ਜਿਪਸੀ, ਤਾਂ ਕਿ ਇਹ ਦਿਖਾਇਆ ਜਾਵੇ ਕਿ ਇਸ ਜਿਪਸੀ ਦੇ ਉੱਤੇ ਗੋਲੀਆਂ ਪ੍ਰਦਰਸ਼ਨਕਾਰੀਆਂ ਨੇ ਚਲਾਈਆਂ ਸੀਗੀਆਂ, ਤੇ ਹੁਣ ਉਸੇ ਸਰਕਾਰੀ ਗਵਾਹ ਨੂੰ ਪਹਿਲਾਂ ਪੁੱਛਗਿੱਛ ਲਈ ਸੱਦਿਆ ਗਿਆ ਤੇ ਫਿਰ ਨਾਲ ਹੀ ਪੈਂਦੀ ਸੱਟੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਮੁਲਜ਼ਮ ਬਣਾ ਕੇ, ਤੇ 4 ਦਿਨ ਦਾ ਉਹਦਾ ਪੁਲਿਸ ਰਿਮਾਂਡ ਵੀ ਮਿਲ ਗਿਆ ਆ। ਹੁਣ ਉਹਦੇ ਤੋਂ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਏਗੀ ਕਿ ਭਾਈ ਇਹ ਜੋ ਕੁਝ ਕੀਤਾ ਗਿਆ ਕਿਹਦੇ ਕਹਿਣ ਤੇ ਕੀਤਾ ਗਿਆ, ਕਿਉਂਕਿ ਚਰਨਜੀਤ ਸ਼ਰਮਾ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਉਹਦੀ ਬਿਮਾਰੀ ਸੀ, ਉਸ ਤੋਂ ਬਾਅਦ ਉਹਨੂੰ ਜ਼ਮਾਨਤ ਮਿਲ ਗਈ ਸੀਗੀ, ਜਦਕਿ ਇਸ ਮਾਮਲੇ ਦੇ ਵਿੱਚ ਜਿਹੜਾ ਕੁਝ ਜਿਹੜੇ ਹੋਰ ਪੁਲਿਸ ਕਰਮਚਾਰੀ ਸੀ, SP ਵਿਕਰਮ ਸਿੰਘ ਦੀ ਗੱਲ ਕਰ ਲੈਂਦੇ ਹਾਂ, ਇੰਸਪੈਕਟਰ ਪ੍ਰਦੀਪ ਸਿੰਘ ਹੋਰਾਂ ਦੀ, ਜਾਂ ਫਿਰ ਸਾਬਕਾ ਜਿਹੜੇ SHO ਸੀ ਬਾਜਾ ਖਾਨਾ ਦੇ ਅਮਰਜੀਤ ਸਿੰਘ ਹੋਰੀ, ਉਹ ਅਜੇ ਗ੍ਰਿਫਤ ਤੋਂ ਬਾਹਰ ਨੇ, ਉਹਨਾਂ ਨੇ ਅਗਾਊਂ ਜ਼ਮਾਨਤ ਜਿਹੜੀ ਆ ਉਹ ਲਈ ਹੋਈ ਆ। ਸੋ ਇਸ ਸਭ ਦੇ ਵਿੱਚ ਦੂਜੀ ਗ੍ਰਿਫਤਾਰੀ ਕਹੀ ਜਾ ਸਕਦੀ ਹੈ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਚਰਨਜੀਤ ਸ਼ਰਮਾ ਤੋਂ ਬਾਅਦ। ਹੁਣ ਬੜੀ ਦਿਲਚਸਪ ਗੱਲ ਆ, ਦਾਅਵੇ ਇਹ ਕੀਤੇ ਜਾ ਰਹੇ ਆ ਕਿ ਇਸ ਗ੍ਰਿਫਤਾਰੀ ਤੋਂ ਬਾਅਦ ਹੁਣ ਜਿਹੜੀਆਂ ਅਗਲੀਆਂ ਤਾਰਾਂ ਉਹ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ, ਗੁੰਝਲਾਂ ਜਿਹੜੀਆਂ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਕਈ ਵੱਡੇ ਮਗਰਮੱਛ ਸਾਹਮਣੇ ਆ ਸਕਦੇ ਆ
ਜੀ।
ਪਰ ਮਸਲਾ ਇਹ ਹੈ ਕਿ ਕੱਲਾ ਜੇ ਗੱਲ ਕਰ ਲਈਏ ਕਿ ਸੁਹੇਲ ਸਿੰਘ ਬਰਾੜ ਫੜੇ ਜਾਣ ਦੇ ਨਾਲ ਸਾਰੀਆਂ ਤੰਦਾਂ ਖੁੱਲ ਜਾਣਗੀਆਂ ਤੇ ਤਾਣੀ ਉਲਝੇਗੀ ਨੀ ਸੁਲਝ ਜਾਏਗੀ, ਤੇ ਮੁਸ਼ਕਲ ਲੱਗਦਾ ਹੈ ਕਿਉਂਕਿ ਜਿਹੜੇ ਇਹ ਸੁਹੇਲ ਸਿੰਘ ਬਰਾੜ ਹੋਈਆਂ ਸੰਬੰਧ ਇਹਨਾਂ ਦੇ ਵੀ ਸਿਆਸੀ ਹੈਗੇ ਆ। ਪਤਾ ਲੱਗਾ ਜਗਮੀਤ ਬਰਾੜ ਹੋਰਾਂ ਦਾ ਵਾਹਵਾ ਨਜ਼ਦੀਕੀ ਆ, ਪਰਿਵਾਰਕ ਸੰਬੰਧ ਹੈਗੇ, ਤੇ ਜਗਮੀਤ ਬਰਾੜ ਹੋਰਾਂ ਨੂੰ ਤਾਂ ਇਸ ਵੇਲੇ ਸੁਖਬੀਰ ਬਾਦਲ ਹੋਰਾਂ ਨੇ ਇੱਕ ਵੱਡਾ ਅਹੁਦਾ ਵੀ ਦਿੱਤਾ ਹੋਇਆ, ਤੇ ਇਹ ਪਰਿਵਾਰ ਜਿਹੜਾ ਆ ਸੁਹੇਲ ਸਿੰਘ ਬਰਾੜ ਹੋਰਾਂ ਦਾ ਇਹ ਕਾਂਗਰਸੀਆਂ ਦੇ ਨਾਲ ਵੀ ਸੰਬੰਧ ਰੱਖਦਾ ਜੀ। ਇਹਨਾਂ ਦੇ ਜਿਹੜੇ ਪਿਤਾ ਸ੍ਰੀ ਸੀ ਸੁਰਿੰਦਰ ਸਿੰਘ ਹੋਰੀ ਉਹ ਕਿਸੇ ਸਮੇਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹੋਇਆ ਕਰਦੇ ਸੀਗੇ। ਉਦੋਂ ਬਾਅਦ ਉਹਨਾਂ ਨੇ ਕਾਂਗਰਸ ਛੱਡੀ ਤੇ ਅਕਾਲੀ ਦਲ ਜਿਹੜਾ ਉਹ ਜੁਆਇਨ ਕਰ ਲਿਆ, ਜਾਣੀ ਕਿ ਦੋਨਾਂ ਪਾਰਟੀਆਂ ਦੇ ਨਾਲ ਕਿਤੇ ਨਾ ਕਿਤੇ ਸੰਬੰਧ ਸੁਹੇਲ ਸਿੰਘ ਬਰਾੜ ਦੇ ਜੁੜਦੇ ਆ। ਪਰ ਇੱਥੇ ਸਮੱਸਿਆ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਮੁੱਦਾ ਚੁੱਕ ਰਹੀ ਹੈ। ਇਹ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਇਹਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਹੇਲ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕਰਨ ਦਾ ਮਤਲਬ ਇਹ ਹੈ ਕਿ ਸਿਰਫ ਛੋਟੇ ਜਿਹੜੇ ਅਪਰਾਧੀ ਹੈਗੇ ਇਸ ਮਾਮਲੇ ਦੇ ਜਾਂ ਜਿਨ੍ਹਾਂ ਨੇ ਛੋਟੀਆਂ ਮੋਟੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਜਿਹੜਾ ਆ ਉਹ ਆਧਾਰ ਬਣਾ ਕੇ ਵੱਡੇ ਮਗਰਮੱਛਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਆਮ ਆਦਮੀ ਪਾਰਟੀ ਵੱਲੋਂ ਹਰਪਾਲ ਚੀਮਾ ਦਾ ਕਹਿਣਾ ਆ ਕਿ ਜਦੋਂ ਬਿੱਟੂ ਦਾ ਕਤਲ ਹੁੰਦਾ ਹੈ ਨਾਭਾ ਜੇਲ੍ਹ ਦੇ ਵਿੱਚ, ਉਸ ਮਾਮਲੇ ਦੇ ਵਿੱਚ ਕਿੰਨਾ ਕੁ ਤੁਸੀਂ ਜਿਹੜਾ ਅੱਗੇ ਪੈਰ ਵਧਾਇਆ? ਸੁਰਜੀਤ ਸਿੰਘ ਜਿਹੜਾ ਗਵਾਹ ਸੀਗਾ ਇਸ ਮਾਮਲੇ ਦੇ ਵਿੱਚ, ਉਹਦੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਜਾਂਦੀ ਹੈ। ਉਹਦੀ ਪਤਨੀ ਜਿਹੜੀ ਹੈ ਉਹ ਕਾਂਗਰਸ ਦੇ ਤੇ ਅਕਾਲੀਆਂ ਦੇ ਲੀਡਰਾਂ ਦੇ ਉੱਤੇ ਆਰੋਪ ਲਾਉਂਦੀ ਹੈ ਕਿ ਭਾਈ ਇਹਨਾਂ ਦੇ ਦਬਾਅ ਦੇ ਵਿੱਚ ਆਣ ਕੇ ਜਿਹੜਾ ਉਹ ਹਾਰਟ ਅਟੈਕ ਹੋਇਆ, ਉਹਦੀ ਮੌਤ ਹੋਈ ਆ, ਉਹਦੇ 'ਤੇ ਦਬਾਅ ਇੰਨਾ ਬਣਾ ਦਿੱਤਾ ਗਿਆ ਸੀਗਾ ਕਿ ਗਵਾਹੀ ਤੋਂ ਮੁੱਕਰ ਜਾ, ਪਿੱਛੇ ਹੋ ਜਾ, ਆਹ ਕਰਦੇ ਉਹ ਕਰਦੇ, ਕਿ ਉਹ ਦਬਾਅ ਬਰਦਾਸ਼ਤ ਨਹੀਂ ਕਰ ਪਾਇਆ। ਹੁਣ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਜਦ ਤੱਕ ਉਹ ਦਰੁਸਤ ਨਹੀਂ ਕੀਤੀਆਂ ਜਾਂਦੀਆਂ ਤੇ ਤੁਸੀਂ ਕਿੱਦਾਂ ਇਹ ਸਾਬਤ ਕਰੋਗੇ ਕਿ ਸਹੀ ਦਿਸ਼ਾ ਦੇ ਵੱਲ ਤੁਹਾਡੀ ਜਾਂਚ ਜਿਹੜੀ ਆ ਉਹ ਜਾਂਦੀ ਪਈ ਆ? ਸੋ ਮਸਲਾ ਇਹੀ ਹੈ ਕਿ ਕੀ ਥੋੜਾ ਥੋੜਾ ਕਰਕੇ ਇਸ ਮਾਮਲੇ ਦੇ ਵਿੱਚ ਕਦੀ ਇੱਕ ਨੂੰ ਚੱਕ ਲਿਆ, ਕਦੀ ਦੂਜੇ ਦੀ ਗ੍ਰਿਫਤਾਰੀ ਦੀ ਗੱਲ ਕਰਤੀ, ਕਦੀ ਤੀਜੇ ਦੀ ਸ਼ਮੂਲੀਅਤ ਦੀ ਗੱਲ ਕਰਤੀ ਹੈ, ਸਿਰਫ ਇਸ ਮਸਲੇ ਨੂੰ ਭਖਾਈ ਰੱਖਣ ਦੇ ਲਈ 2022 ਦੇ ਵਿੱਚ ਦੁਬਾਰਾ ਫਿਰ ਚੁਣਾਵੀ ਫੰਡਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਹੋਈਆਂ ਨੇ ਸਿਆਸੀ ਧਿਰਾਂ ਜਾਂ ਸਰਕਾਰ, ਜਾਂ ਫਿਰ ਸੱਚੀ ਹੋਈ ਇਸ ਮਾਮਲੇ 'ਚ ਕਦਮ ਅੱਗੇ ਵਧਾਏ ਜਾ ਰਹੇ ਆ? ਇਹਦੇ ਉੱਤੇ ਕਈ ਤਰੀਕੇ ਦੇ ਪ੍ਰਸ਼ਨ ਨਾਗਰਾ ਸਾਹਿਬ ਲੱਗੇ ਹੋਏ ਆ, ਉਹਨਾਂ ਪ੍ਰਸ਼ਨਾਂ ਦੇ ਜਵਾਬ ਅਜੇ ਮਿਲਦੇ ਨਜ਼ਰ ਨਹੀਂ ਆ ਰਹੇ।
ਜੀ ਜੀ ਜਸਵੀਰ ਜੀ, ਜਿਵੇਂ ਕਿ ਆਪਾਂ ਹੁਣ ਇੱਕ ਅਹਿਮ ਖਬਰ 'ਤੇ ਚੱਲਦੇ ਹਾਂ, ਵੈਸੇ ਤਾਂ ਜਿਹੜਾ ਕਹਿੰਦੇ ਨਸ਼ੇ ਦਾ ਤਾਂ ਨਾਮ ਹੀ ਮਾੜਾ ਆ, ਨਸ਼ਾ ਤਾਂ ਕਿਸੇ ਘਰ ਦੇ ਵਿੱਚ ਵੜਨਾ ਹੀ ਨਹੀਂ ਚਾਹੀਦਾ। ਕੀ ਨਸ਼ੇ ਨੇ ਪਰਿਵਾਰ ਖਾਧਾ ਜੀ?
ਬਿਲਕੁਲ ਜੀ, ਇਹ ਮੇਰਾ ਖਿਆਲ ਹੈ ਕਿ ਨਾ ਤਾਂ ਪਹਿਲੀ ਖਬਰ ਹੋਏਗੀ ਪੰਜਾਬ ਦੇ ਵਿੱਚੋਂ, ਤੇ ਨਾ ਜਿੱਦਾਂ ਦੇ ਹਾਲਾਤ ਨੇ ਉਹ ਆਖਰੀ ਖਬਰ ਹੀ ਅਸੀਂ ਮੰਨਦੇ ਹਾਂ, ਕਿਉਂਕਿ ਲਗਾਤਾਰ ਇਹ ਸਿਲਸਿਲਾ ਚੱਲ ਰਿਹਾ। ਹੁਣ ਮਾਲਪੁਰ ਇਲਾਕੇ ਦਾ ਪਿੰਡ ਹੈਗਾ ਖੇੜਾ, ਖੇੜਾ ਪਿੰਡ ਦਾ ਜਿਹੜਾ ਵੈਸੇ ਤਾਂ ਕਹਿੰਦੇ ਇਸ ਪਿੰਡ ਦੇ ਲਗਭਗ ਅੱਧੀ ਦਰਜਨ ਨੌਜਵਾਨ ਨਸ਼ੇ ਨੇ ਖਾ ਲਿਆ, ਚਿੱਟੇ ਨੇ ਖਾ ਲਿਆ, ਇੱਕੋ ਹੀ ਪਿੰਡ ਦੇ ਜਿਹੜੇ, ਔਰ ਉਹਨਾਂ ਦੇ ਵਿੱਚ ਤਿੰਨ ਇੱਕੋ ਹੀ ਪਰਿਵਾਰ ਦੇ ਜੀ ਨੇ, ਇੱਕੋ ਹੀ ਪਰਿਵਾਰ ਦੇ ਵਿੱਚ। ਜੀਵਨ ਲਾਲ ਨਾਂ ਦਾ ਬੰਦਾ ਆ, ਉਹਦੇ ਪਰਿਵਾਰ ਦੇ ਵਿੱਚ ਉਹਦਾ ਜੀਵਨ ਇੰਨਾ ਦੁਭਰ ਹੋਇਆ ਕਿ ਮੰਨ ਕੇ ਚੱਲੋ ਕਿ ਉਹਦੇ ਜਿਹੜੇ ਤਿੰਨ ਲਾਲ ਸੀਗੇ ਇਹ ਲੱਖ ਵਰਗੇ ਜਵਾਨ ਨੌਜਵਾਨ ਸੀਗੇ, ਪੁੱਤ ਉਹਦੇ ਤਿੰਨ, ਪਹਿਲਾਂ ਜਿਹੜਾ ਆ ਵੱਡਾ ਸਭ ਤੋਂ ਸੀ 2016 'ਚ ਮਾਰਿਆ ਗਿਆ, ਨਸ਼ੇ ਦਾ ਕਰਕੇ ਮਰਿਆ। ਉਹਦੇ ਦੁੱਖ ਦੇ ਵਿੱਚ ਜੀਵਨ ਲਾਲ ਦੀ ਘਰ ਵਾਲੀ ਮਾਰੀ ਗਈ ਕਿ ਮੇਰਾ ਪੁੱਤ ਜਿਹੜਾ ਨਸ਼ੇ ਨੇ ਖਾ ਲਿਆ, ਛੀ ਵਰਗਾ ਜਵਾਨ, ਤੇ ਹੁਣ ਮੇਰਾ ਜਿਉਣਾ ਕੀ ਰਹਿ ਜਾਂਦਾ? ਬਾਕੀ ਬਚੇ ਤਿੰਨ ਜੀ, ਜੀਵਨ ਲਾਲ ਤੇ ਉਹਦੇ ਦੋ ਮੁੰਡੇ ਹੋਰ, ਉਹਨਾਂ ਦੇ ਵਿੱਚੋਂ ਵੀ ਇੱਕ ਮੁੰਡਾ ਜਿਹੜਾ ਸੀਗਾ ਛੋਟਾ ਰਵਿੰਦਰ ਕੁਮਾਰ, ਉਹ 2019 ਦੇ ਵਿੱਚ ਮਾਰਿਆ ਗਿਆ, ਨਸ਼ੇ ਦਾ ਕਰਕੇ ਉਹ ਮਰਿਆ। ਤੇ ਆਹ ਤਾਜ਼ਾ ਖਬਰ ਆ, ਹਰਵਿੰਦਰ ਸਿੰਘ ਜਿਹੜਾ ਸਭ ਤੋਂ ਛੋਟਾ ਲੜਕਾ ਸੀਗਾ, ਉਹਦੀ ਵੀ ਕੱਲ ਜਿਹੜੀ ਆ ਉਹ ਪਰਸੋਂ ਨਸ਼ੇ ਦੀ ਓਵਰਡੋਜ਼ ਦਾ ਕਰਕੇ ਮੌਤ ਹੋ ਗਈ। ਜਾਣੀ ਕਿ ਇੱਕ ਟੱਬਰ ਦੇ ਤਿੰਨ ਜੀ ਜਿਹੜੇ ਸੀਗੇ ਉਹ ਨਸ਼ੇ ਨੇ ਲੀ ਲੈ, ਤੇ ਉਹਨਾਂ ਤਿੰਨਾਂ ਜੀਆਂ ਦਾ ਦੁੱਖ ਨਾ ਸਹਾਰਦਿਆਂ ਹੋਇਆ, ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰਦਿਆਂ ਹੋਇਆ, ਇੱਕ ਮਾਂ ਜਿਹੜੀ ਸੀ ਉਹਨਾਂ ਦੀ ਉਹ ਵੀ ਇਸ ਦੁਨੀਆਂ ਤੋਂ ਕੂਚ ਕਰ ਗਈ, ਤੇ ਰਹਿ ਗਿਆ ਕੱਲਾ ਜੀਵਨ ਲਾਲ। ਤੇ ਮੈਨੂੰ ਲੱਗਦਾ ਕਿ ਉਹਦੇ ਲਾਲ ਵੀ ਗਏ ਤੇ ਜੀਵਨ ਦੇ ਵਿੱਚ ਉਹਦੀ ਜੀਵਨ ਸਾਥਣ ਵੀ ਗਈ, ਹੁਣ ਕਾਹਦਾ ਜੀਵਨ ਤੇ ਕਾਹਦਾ ਲਾਲ? ਉਲਟਾ ਹੋ ਪਤਾ ਕੀ ਰਿਹਾ ਆ, ਇਸ ਸਭ ਤੋਂ ਛੋਟੇ ਬੱਚੇ ਦੀ ਮੌਤ ਤੋਂ ਬਾਅਦ ਜਦੋਂ ਪੁਲਿਸ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਸ਼ਿਕਾਇਤ ਦਰਜ ਕਰਵਾਈ ਨਾ ਕਿ ਭਾਈ ਫਲਾਨਾ ਫਲਾਨਾ ਬੰਦਾ ਆ ਜਿਹੜਾ ਨਸ਼ੇ ਵੇਚਦਾ, ਉੱਥੇ ਹੀ ਜਿਹੜੀ ਆ ਉਸ ਲਾਗੇ ਜਿਹੜੀ ਆ ਜਸਵੀਰ ਕੌਰ ਫੌਜਣ ਨਾਂ ਤੇ ਕੋਈ ਬੀਬੀ ਜਿਹੜੀ ਆ ਉਹ ਬੜੀ ਪ੍ਰਚਲਿਤ ਤੇ ਕਹਿੰਦੇ ਸਮਗਲਿੰਗ ਕਰਦੀ ਆ ਨਸ਼ੇ ਦੀ, ਉਹ ਫੌਜਣ ਦਾ ਨਾਮ ਉਹਨਾਂ ਨੇ ਦੱਸਿਆ ਉਹਨੂੰ ਕਿ ਭਾਈ ਆ ਬੀਬੀ ਜਿਹੜੀ ਨਸ਼ੇ ਦੀ ਸਪਲਾਈ ਕਰਦੀ ਹੈ, ਇਹਦਾ ਕਰਕੇ ਸਾਡੇ ਪਿੰਡ ਦੇ ਜਵਾਨ ਜਿਹੜੇ ਆ ਉਹ ਮਰਦੇ ਪਏ ਆ। ਪੁਲਿਸ ਵਾਲਿਆਂ ਨੇ ਕਾਫੀ ਲੰਬਾ ਸਮਾਂ ਤਾਂ ਪਰਚਾ ਹੀ ਨਹੀਂ ਦਰਜ ਕੀਤਾ, ਪੁਲਿਸ ਕੀ ਕਹਿੰਦੀ ਰਹੀ ਜੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਇਸ ਨੌਜਵਾਨ ਦੀ, ਭਾਵੇਂ ਹਾਰਟ ਅਟੈਕ ਨਾਲ ਹੋਈ ਹੈ, ਭਾਵੇਂ ਕਿਸੇ ਤਰੀਕੇ ਨਾਲ ਹੋਈ, ਜਦ ਸਾਰਾ ਪਿੰਡ ਕਹਿੰਦਾ ਕਿ ਭਾਈ ਉਹ ਫਲਾਨਾ ਫਲਾਨਾ ਨਸ਼ਾ ਵੇਚਦਾ ਆ, ਉਹਦੇ ਨਸ਼ੇ ਦਾ ਕਰਕੇ 6 ਨੌਜਵਾਨ ਆ ਸਾਡੇ ਪਿੰਡ ਦਾ ਜਿਹੜਾ ਇਹ ਜਾਨ ਤੋਂ ਹੱਥ ਧੋ ਬੈਠਾ, ਪਰ ਪੁਲਿਸ ਨੇ ਉਹਦੇ ਉੱਤੇ ਪਰਚਾ ਦਰਜ ਨਹੀਂ ਕੀਤਾ। ਹੁਣ ਜਦੋਂ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਤੇ ਪੁਲਿਸ ਕਹਿੰਦੀ ਆ ਕਿ ਅਸੀਂ ਕਾਰਵਾਈ ਕਰਾਂਗੇ। ਉਧਰ ਜਸਵੀਰ ਕੌਰ ਫੌਜਣ ਤੇ ਲੁਧਿਆਣੇ ਦੇ ਵਿੱਚ ਚਿੱਟੇ ਵਾਲੀ ਭਾਬੀ, ਉਹ ਬੜੀ ਪ੍ਰਚਲਿਤ ਹੈ, ਉਹਦਾ ਨਾਂ ਉਹਨੂੰ ਵੀ ਪਿਛਲੇ ਦਿਨ ਗ੍ਰਿਫਤਾਰ ਕੀਤਾ। ਇਹ ਚਿੱਟੇ ਵਾਲੀ ਭਾਬੀ ਦੇ ਨਾਲ ਵੀ ਇੱਦਾਂ ਹੀ ਹੋਇਆ, ਬੰਦਾ ਜਿਹੜਾ ਨਸ਼ਈ ਸੀਗਾ ਉਹਦੇ ਘਰੋਂ ਚਿੱਟਾ ਖਰੀਦਣ ਗਿਆ, ਉਹਨੂੰ ਨਸ਼ਾ ਨਹੀਂ ਮਿਲਿਆ, ਉਹਨੇ ਉਸੇ ਚਿੱਟੇ ਵਾਲੀ ਭਾਬੀ ਦੇ ਘਰ ਦੇ ਗੇਟ ਮੋਹਰੇ ਖੜ ਕੇ ਲਾਈਵ ਹੋ ਕੇ ਸਾਰੀਆਂ ਗੱਲਾਂ ਕਹਿਤੀਆਂ ਕਿ ਭਾਈ ਇੱਥੋਂ ਨਸ਼ਾ ਮਿਲਦਾ ਆ, ਕਿੱਦਾਂ ਨਸ਼ਾ ਮਿਲਦਾ, ਵਿਕਦਾ ਆ। ਜਦੋਂ ਉਹ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਆ ਗਈਆਂ, ਹੁਣ ਸੋਸ਼ਲ ਮੀਡੀਆ ਤੇ ਤਾਂ ਝੱਟ ਫੈਲ ਜਾਂਦੀਆਂ ਗੱਲਾਂ ਨੇ, ਵਾਇਰਲ ਹੋ ਜਾਂਦੀਆਂ ਨੇ, ਤੇ ਬਾਅਦ ਚ ਪੁੱਛਿਆ ਗਿਆ ਪੁਲਿਸ ਵਾਲਿਆਂ ਤੋਂ ਕਿ ਤੁਸੀਂ ਕਾਰਵਾਈ ਕੀ ਕੀਤੀ, ਉਹ ਕਹਿੰਦੇ ਅਸੀਂ ਸਮਝੌਤਾ ਕਰਵਾਤਾ ਦੋਨਾਂ ਧਿਰਾਂ ਦਾ, ਨਸ਼ਾ ਸਮਗਲਰ ਦਾ ਨਸ਼ਾ ਪੀਣ ਵਾਲੇ ਦੇ ਨਾਲ ਸਮਝੌਤਾ ਕਰਵਾਤਾ, ਤੇ ਏਦਾਂ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਰਹੇ ਹਾਂ। ਅਕਾਲੀ ਬਠਿੰਡੇ ਦੇ ਵਿੱਚੋਂ ਇੱਕ ਪੁਲਿਸ ਦਾ ਮੁਲਾਜ਼ਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ, ਵਾੜ ਖੇਤ ਨੂੰ ਖਾ ਰਹੀ ਹੈ, ਜਿਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਆ, ਜਿਹਨਾਂ ਨੇ ਸਮਗਲਰਾਂ ਨੂੰ ਜਿਹੜਾ ਆ ਉਹ ਕਾਬੂ ਕਰਨਾ ਆ, ਉਹ ਆਪ ਜਦੋਂ ਸਮਗਲਿੰਗ ਕਰਦੇ ਹੋਣਗੇ, ਜਦੋਂ ਆਪ ਏਦਾਂ ਦੇ ਮਾਮਲਿਆਂ 'ਚ ਢਿੱਲ ਵਰਤਦੇ ਹੋਣਗੇ
ਜੀ,
ਤਾਂ ਕੈਪਟਨ ਸਾਹਿਬ ਦੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਹੜੀ ਖਾਧੀ ਹੋਈ ਸਹੁੰ ਆ ਉਹ ਕੇਸ ਖੁੰਝੇ ਲੱਗਦੀ ਹੈ, ਕਿੰਨੀ ਕੁ ਸਾਰਥਕ ਹੁੰਦੀ ਹੈ ਇਹ ਅੰਦਾਜ਼ੇ ਅਸੀਂ ਆਪ ਸਹਿਜੇ ਲਾ ਸਕਦੇ ਹਾਂ। ਤੇ ਮੇਰਾ ਖਿਆਲ ਹੈ ਕਿ ਇਹਦਾ ਪਤਾ ਤਾਂ ਕੈਪਟਨ ਸਾਹਿਬ ਨੂੰ ਵੀ ਪਤਾ ਹੋਏਗਾ, ਕਿਉਂਕਿ ਹਰਪ੍ਰੀਤ ਸਿੱਧੂ ਨੇ ਇੱਕ ਰਿਪੋਰਟ ਦਿੱਤੀ ਸੀ ਜਦੋਂ ਉਹਨਾਂ ਨੂੰ SCF ਦਾ ਮੁਖੀ ਬਣਾਇਆ ਸੀ, ਜਿਹਦੇ ਵਿੱਚੋਂ ਪਤਾ ਨੀ ਕਿੱਦਾਂ ਇੱਕ ਵਰਕਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਹੱਥ ਲੱਗ ਗਿਆ ਸੀ ਉਸ ਸਮੇਂ, ਉਹਨੇ ਸਿੱਧੂ ਨੇ ਪ੍ਰੈਸ ਕਾਨਫਰੰਸ ਵੀ ਕਰਤੀ ਸੀ ਉਦੋਂ, ਉਹ ਰਿਪੋਰਟ ਕਿੱਥੇ ਗਈ ਹੈ? ਕੈਪਟਨ ਸਾਹਿਬ ਨੇ ਧੂੰਆਂ ਨੀ ਕੱਢਿਆ, ਪਤਾ ਲੱਗਾ ਕਿ ਬਹੁਤ ਵੱਡੇ ਵੱਡੇ ਪੁਲਿਸ ਅਧਿਕਾਰੀਆਂ ਦਾ ਨਾਮ ਆਉਂਦਾ ਸੀ, ਤੇ ਫਿਰ ਜਿੰਨੇ DIG ਸੀਗੇ ਉਹਨਾਂ ਸਾਰਿਆਂ ਨੂੰ ਸੱਦ ਕੇ ਇੱਕ ਵਾਰੀ ਮੀਟਿੰਗ ਕਰਵਾ ਕੇ ਕੈਪਟਨ ਸਾਹਿਬ ਨੇ ਕਹਿਤਾ ਸੀਗਾ ਕਿ ਭਾਈ ਤੁਸੀਂ ਆਹ ਕੰਮ ਨੀਗਾ ਨਾ ਆਪਸ ਦੇ ਵਿੱਚ ਲੜਨਾ ਝਗੜਨਾ ਨਹੀਂ ਹੈ, ਤੇ ਜਿਹੜੀ ਰਿਪੋਰਟ ਹੈ ਕੋਈ ਨਾ ਮੈਨੂੰ ਦੱਸਿਓ, ਸੁਰੇਸ਼ ਅਰੋੜਾ ਹੋਰੀ ਉਦੋਂ DGP ਹੋਇਆ ਕਰਦੇ ਸੀ ਪੰਜਾਬ ਪੁਲਿਸ ਦੇ, ਤੁਸੀਂ ਇਹਨੂੰ ਰਿਪੋਰਟ ਕਰਨਾ, ਤੇ ਫਿਰ ਹਰਪ੍ਰੀਤ ਸਿੱਧੂ ਨੂੰ ਹਟਾ ਵੀ ਦਿੱਤਾ ਗਿਆ ਸੀਗਾ SCF ਦੇ ਮੁਖੀ ਦੇ ਅਹੁਦੇ ਤੋਂ। ਸੋ ਉਹ ਸਾਰੀਆਂ ਚੀਜ਼ਾਂ ਦੱਸਦੀਆਂ ਪਈਆਂ ਨੇ ਕਿ ਦਾਅਵੇ ਬਹੁਤ ਵੱਡੇ ਕੀਤੇ ਜਾ ਰਹੇ ਆ, ਪਰ ਉਹਨਾਂ ਦਾਅਵਿਆਂ ਦੇ ਵਿੱਚ ਸੱਚ ਕਿੰਨਾ ਆ, ਹਕੀਕਤ ਕਿੰਨੀ ਆ, ਆਹ ਇੱਦਾਂ ਦੀਆਂ ਜਦੋਂ ਖ਼ਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ, ਉਹ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਮੋਹਰੇ ਰੱਖ ਦਿੰਦੀਆਂ ਨੇ ਨਾਗਰਾ ਸਾਹਿਬ।
ਜਸਵੀਰ ਜੀ, ਅੱਜ ਤੁਸੀਂ ਬਹੁਤ ਸਮਾਂ ਤੁਹਾਡਾ ਵੀ ਲਿਆ, ਕੀਮਤੀ ਸਮਾਂ ਤੁਹਾਡਾ, ਔਰ ਸਰੋਤਿਆਂ ਵੱਲੋਂ ਵੀ ਔਰ ਆਪਣੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਆਪਣੀ ਮੁਲਾਕਾਤ ਫਿਰ ਅਗਲੇ ਬੁੱਧਵਾਰ ਨੂੰ ਹੁੰਦੀ ਜੀ।
ਬਹੁਤ ਬਹੁਤ ਸ਼ੁਕਰੀਆ ਨਾਗਰਾ ਸਾਹਿਬ।
ਥੈਂਕ ਯੂ ਬ੍ਰਦਰ, ਗੁੱਡ ਨਾਈਟ। ਅਜੀ ਸਰੋਤੇ ਸੀ ਜਸਵੀਰ ਹੁਸੈਨ, ਜਿਹਨਾਂ ਤੋਂ ਆਪਾਂ ਖਬਰਾਂ ਤੁਹਾਡੇ ਰੂਬਰੂ ਕੀਤੀਆਂ, ਔਰ ਪ੍ਰੋਗਰਾਮ ਤੋਂ ਬਾਅਦ ਸਾਡਾ ਨੰਬਰ 416-303-4444 ਨੰਬਰ ਆ, ਤੁਸੀਂ ਰੌਣਕ ਪੰਜਾਬ ਉਡੀਕ ਜਾਂ ਟੈਲੀਵਿਜ਼ਨ ਦੀ ਗੱਲ ਕਰੀਏ, ਤੁਸੀਂ ਬੰਡਲ ਪੈਕ ਜਿਹੜਾ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ, 3 ਮੰਥ 6 ਮੰਥ 1 ਈਅਰ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਜੀ ਸਾਡੇ ਕਿਸੇ ਵੀ ਨੰਬਰ 'ਤੇ ਸੰਪਰਕ ਤੁਸੀਂ ਕਰ ਸਕਦੇ ਹੋ ਜੀ।
ਮੀਠਾ ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ।
राजधानी स्वीट एंड रेस्टोरेंट्स जिथे हमेशा ही रखा जाता है तुहाडे स्वाद अते सुरक्षा का पूरा ख्याल। COVID-19 दे चलदियां सेफ एंड सिक्योर पिकअप्स आर अवेलेबल एट राजधानी। मल्टीपल लोकेशंस इन GTA। फॉर इन्फो विजिट rajdhanisweets.ca।
ਤੁਸੀਂ ਇੰਨਾ ਸਾਰਾ ਟੈਕਸ ਕਿਵੇਂ ਬਚਾਇਆ?
ਓਏ ਮੈਂ ਆਪਣਾ ਇਨਕਮ ਟੈਕਸ ਪੰਜਾਬ ਟੈਕਸ ਸੋਲੂਸ਼ਨ ਇੰਕ ਤੋਂ ਜੋ ਫਾਈਲ ਕਰਵਾਇਆ।
ਟੈਕਸ ਟੈਨਸ਼ਨ ਤੋਂ ਖੜਾ ਛੁਡਾਓ, ਪੰਜਾਬ ਟੈਕਸ ਸੋਲੂਸ਼ਨ ਇੰਕ ਦੇ ਜਗਜੀਤ ਸਾਚਾ ਨੂੰ ਫੋਨ ਮਿਲਾਓ 905-461-2320।
ਅਕਾਊਂਟਿੰਗ, ਬੁੱਕ ਕੀਪਿੰਗ, ਪਰਸਨਲ ਔਰ ਕਾਰਪੋਰੇਟ ਟੈਕਸ, CRA ਆਡਿਟ ਰਿਵਿਊ ਤੇ ਹਰ ਤਰ੍ਹਾਂ ਦੇ ਬਿਜ਼ਨਸ ਸੋਲੂਸ਼ਨ ਲਈ
ਪੰਜਾਬ ਟੈਕਸ ਸੋਲੂਸ਼ਨ ਇੰਕ 3 ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਮਿਸੀਸਾਗਾ ਹੈੱਡ ਆਫਿਸ 905-461-2320, Cambridge 548-333-2320, Brentford 226-998-2320।
ਓਨਟੇਰੀਓ, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਜੀ ਸਰ, ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਸਰਦਾਰ ਜੀ ਬਾਰ ਐਂਡ ਗ੍ਰਿਲ ਦਾ ਇੱਕ ਵਾਰੀ ਫਿਰ ਨੰਬਰ ਦੇ ਦਈਏ। ਨੰਬਰ ਨੋਟ ਕਰ ਲਓ, ਸ਼ਾਮ ਨੂੰ 5 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ 7 ਦਿਨ 12 ਘੰਟੇ ਐਵਰੀਡੇ ਓਪਨ ਇਹ ਰੈਸਟੋਰੈਂਟ ਜਿਹੜਾ ਹੁੰਦਾ 170 ਬੂਏ ਡਰਾਈਵ ਵੈਸਟ ਤੇ ਤੁਸੀਂ ਜਾਣਾ 905-216-2040 ਜਿਹੜਾ ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰ ਲੈਣੀ। ਸੁਖਮਿੰਦਰ ਬੁੱਟਰ ਹੁਣ ਦਾ ਤੁਹਾਨੂੰ ਨੰਬਰ ਦੇਣਾ ਚਾਹੁੰਦੇ ਹਾਂ, ਕੰਕਰੀਟ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵਧੀਆ ਕੰਮ ਕਰਵਾਉਣਾ ਤਾਂ ਸੁਖਮਿੰਦਰ ਬੁੱਟਰ 647-1142 ਨੰਬਰ ਆ। ਅਮਨ ਲਈਏ ਛੁੱਟੀਆਂ 'ਤੇ, ਫਿਰ ਹੁੰਦੀ ਮੁਲਾਕਾਤ ਦੁਬਾਰਾ ਕੱਲ੍ਹ ਨੂੰ ਜੀ।
ਬਿਲਕੁਲ ਜੀ, ਛੁੱਟੀਆਂ ਲੈਣੀਆਂ ਬਣਦੀਆਂ ਵੀ ਆ ਜੀ। ਮੈਂ ਅੱਜ ਜਾਂਦੇ ਜਾਂਦੇ ਦੱਸ ਦੇਣਾ ਚਾਹੁੰਦਾ ਕਿ ਅੱਜ ਜਿਹੜਾ ਟੀਵੀ ਪ੍ਰੋਗਰਾਮ ਹੈ ਲਾਈਵ ਜੀ, ਮੈਂ ਅਤੇ ਮੇਰੇ ਵੱਡੇ ਵੀਰ ਸੋਢੀ ਨਾਗਰਾ ਜੀ ਸ਼ਾਮ ਨੂੰ 7 to 8 ਰੌਣਕ ਪੰਜਾਬ ਦੀ ਅਤੇ ਸ਼ਾਮ ਨੂੰ ਲਾਈਵ ਹੋਵਾਂਗੇ। ਔਰ ਤੁਸੀਂ ਵੀ ਕੁਝ ਦਿਲ ਦੀਆਂ ਗੱਲਾਂ ਕਰਨੀਆਂ ਹਨ ਤਾਂ ਸਾਡੇ ਨਾਲ ਜ਼ਰੂਰ ਸਾਂਝ ਪਾਇਓ ਜੀ। ਇੱਥੇ ਮੈਨੂੰ ਦਿਓ ਇਜਾਜ਼ਤ ਜੀ, ਮਿਲਦੇ ਹਾਂ ਦੁਬਾਰਾ ਕੱਲ੍ਹ ਜੀ। ਸਤਿ ਸ੍ਰੀ ਅਕਾਲ ਜੀ।
ਜੀ ਸਰੋਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਪ੍ਰੋ ਜਿਹੜਾ ਵਨ ਟਰੱਕ ਰਿਪੇਅਰ ਟਾਇਰ ਵਾਲਿਆਂ ਦਾ ਨੰਬਰ ਦੇਣਾ ਚਾਹੁੰਦਾ, ਬਾਈ ਗਗਨ ਅਤੇ ਗੁਰਪ੍ਰੀਤ ਢਿੱਲੋਂ ਹੋਣਾ ਦਾ, ਜਿੱਥੋਂ ਤੁਸੀਂ ਇਹਨਾਂ ਕੋਲੋਂ ਸੇਵਾਵਾਂ ਲੈਂਦੇ ਹੋ ਅਤੇ ਇੱਕ ਇਹਨਾਂ ਨੂੰ ਮਕੈਨਿਕ ਦੀ ਜ਼ਰੂਰਤ ਆ। ਹਾਈਵੇ 401 ਜਦੋਂ ਲੈ ਕੇ ਜਾਂਦੇ ਹੋ ਅਤੇ ਐਗਜ਼ਿਟ ਜਿਹੜਾ 299 ਤੁਸੀਂ ਕੱਢ ਲੈਣਾ, 2 ਮਿੰਟ ਦੀ ਡਰਾਈਵ 'ਤੇ ਤੁਹਾਨੂੰ ਪ੍ਰੋ ਵਨ ਟਰੱਕ ਰਿਪੇਅਰ ਟਾਇਰ ਦੇ ਜਿਹੜੇ ਸੈਨ ਦਿਸਣਗੇ। 519 ਏਰੀਆ ਕੋਡ ਆ, 491-61 'ਤੇ ਜਿਹੜਾ ਕਾਲ ਕਰ ਲੈਣੀ, 519-400-9061। ਅਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਤੁਹਾਨੂੰ ਮੈਂ ਸਵੀਟ ਮਹਿਲ ਦਾ ਨੰਬਰ ਦੇ ਦੇਵਾਂ, 416-6-79-99 ਜਿਹੜਾ ਸਵੀਟ ਮਹਿਲ ਦਾ ਨੰਬਰ ਹੈ। ਅਤੇ ਆਪਣੀ ਮੁਲਾਕਾਤ ਹੁਣ ਜਿਹੜਾ ਜੀ ਸ਼ਾਮ ਨੂੰ ਫਿਰ ਦੁਬਾਰਾ ਟੈਲੀਵਿਜ਼ਨ 'ਤੇ ਹੋਵੇਗੀ 7 to 8। ਸਤਿ ਸ੍ਰੀ ਅਕਾਲ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400-905-453-1400।
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਾਰਡ ਈਸਟ, ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ। ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ, ਤੁਹਾਨੂੰ ਪਤਾ ਕਿ ਕਿੰਗ ਟੋਇੰਗ। ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ, 905-614-00-00-905-614-00-00 'ਤੇ ਸੰਪਰਕ ਜਿਹੜਾ ਕਰ ਸਕਦੇ ਹੋ।
ਸ਼ਾਦੀ ਜਾਂ ਕਿੱਟੀ ਪਾਰਟੀ ਹੋਵੇ ਗੈਟ ਟੂਗੈਦਰ, ਹਰ ਫੰਕਸ਼ਨ ਤੇ ਪਾਉਂਦੇ ਧੁੰਮਾ ਨੰਬਰ 1 ਨੇ ਕੈਟਰਲ, ਲੈ ਲਿਆ ਤੀਜਾ ਟਰੱਕ, ਦੇਣਗੇ ਸਰਵਿਸ ਨੂੰ ਇਹ ਪਹਿਲ।
ਓ ਯਾਰ ਨਾ ਤਾਂ ਦੱਸ ਦੇ,
ਸਵੀਟ ਮਹਿਲ, ਸਵੀਟ ਮਹਿਲ, ਸਵੀਟ ਮਹਿਲ।
ਟੌਪ ਕੁਆਲਿਟੀ ਵਾਲਾ ਸਾਫ ਸੁਥਰਾ ਵੈਜ ਤੇ ਨਾਨ ਵੈਜ ਖਾਣਾ, 100 to 1000 ਬੰਦਿਆਂ ਦੀ ਕੇਟਰਿੰਗ ਲਈ ਪੂਰਾ ਇੰਤਜ਼ਾਮ, ਸਵੀਟ ਮਹਿਲ ਦੇ ਨਵੇਂ ਤੇ ਤੀਜੇ ਕੇਟਰਿੰਗ ਟਰੱਕ ਵਿੱਚ, ਸਵੀਟ ਮਹਿਲ ਰੈਸਟੋਰੈਂਟ ਇਨ ਰੈਕਸਡੇਲ, 416-6-1699-99।
ਸਵੀਟ ਮਹਿਲ।
ਸਰਾਏ ਟਰਕਿੰਗ ਵਾਲਿਆਂ ਨੂੰ ਕੁਝ USA ਵਾਸਤੇ ਡਰਾਈਵਰ ਚਾਹੀਦੇ ਆ, ਪੇ ਬਹੁਤ ਵਧੀਆ ਦਿੱਤੀ ਜਾਵੇਗੀ। ਸਤਨਾਮ ਸਿੰਘ ਸਰਾਏ ਜਾਂ ਫਿਰ ਬਿੰਦੀ ਸਰਾਏ ਹੋਣਾ ਨਾਲ ਤੁਸੀਂ 905-794-8837 'ਤੇ ਸੰਪਰਕ ਕਰ ਸਕਦੇ ਹੋ। 90
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ, ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 meters ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
Friday, June 19 ko Seniors Appreciation Day in Brampton. Jume ko subah 11 baje 311 par call karke khususi telephone town hall mein shamil ho inka phone number register karein. Program mein Mayor Patrick Brown ki taraf se welcome remarks honge. Brampton Concert Band ki karkardagi, Paralympian World Champion Jeff ki taraf se ek hausla afza presentation bhi hogi. Peel Public Health, Pat Fortini aur Gurpreet Dhillon bhi COVID-19 Senior Support Task Force ka hissa honge aur buzurgon ko bhi sawalat poochne ka mauka milega. 311 par call karke sign up karein aur Happy Seniors Appreciation
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गई हैं।
ब्रैम्पटन दे सब तो वड्डे फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दिया दोवें लोकेशंस हुन खुल गई हैं। फॉर मोर इन्फॉर्मेशन कॉल 9058747171।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे